قیمت سے کم قیمت پر فرنیچر خریدیے. فرنیچر کی اس سیل کا فائدہ اٹھانے کے لیے سوڈی فرنیچر شو روم 142 کینیڈی روڈ ساؤتھ ان برامٹن. ہیوج سیل, جو لے گیا سو لے گیا,
جو رہ گیا سو رہ گیا.
سوڈی فرنیچر, نیا سال نیا فرنیچر. 9058747171. سوڈی فرنیچر اسٹور کلیئرنس.
ٹرکنگ والے ویرو دھیان نال سنو, ٹرک جدہ دا بھی چلاونے ہو, مینوئل یا آٹومیٹک, کوئک ٹرک لیوب چیتے آہی نہ رکھیو. ٹرک دی بڑھیا سروس لئی کوئک ٹرک لیوب لو جی تیجی لوکیشن بھی کھولتی ہے, ایگزٹ 579 فروم ہائی وے 401 ان ناپنی. آہو جی کوئی اپوائنٹمنٹ نہیں, ڈرائیو تھرو فیسلٹی, ایگزٹ 579 فروم ہائی وے 401 ان ناپنی. کوئک ٹرک لیوب دا ون سٹاپ شاپ, 519-622-0660 یا کوئک ٹرک لیوب .com. QTL, because we care.
شاپرز ہو جائیے تیار, لیزرز کاسمیٹکس کی بڑے برانڈز کی بڑی سیونگز والی بڑی کرسمس ویئر ہاؤس سیل خاص آپ کے لیے آ رہی ہے. ورلڈ فیمس برانڈز کے پرفیومز, کاسمیٹکس اینڈ سکن کیئر, ہیلتھ اینڈ بیوٹی پروڈکٹس, فیشن, پرسز, لگیج, ڈیزائنر سن گلاسز, نیل اینڈ ہیئر کلرز اور بھی بہت کچھ. 80% تک کی سیونگز رہے گی. بس آپ کو آنا ہے 135 کامرس ویلی ڈرائیو, ایسٹ مارکم. دھیان رہے, سیل از فرام نومبر 16 ٹو ڈسمبر 8, فرائیڈے سیٹرڈے اور سنڈے سے منڈے. لیز ویئر ہاؤس سیل, یعنی زیادہ سیونگز فار لیس. وزٹ لیزاز کاسمیٹکس .com. اس مہینے میری سیونگ $400 ہوئی ہے.
میری سیونگ $350.
میری سیونگ صرف $100.
اور میری سیونگ سب سے زیادہ ہوئی ہے, میں نے سیو کیے ہیں $1,775.
کیا چمتکار کیا, مجھے بھی گر سکھاؤ نا.
کوئی بات سادہ سی ہے, ہمارے پاس دو گاڑیاں اور ایک گھر ہے, اور ان سب کی انشورنس ملا کر میں نے زبردست سیونگ کی ہے. اور یہ جادو کیا ہے آل اسٹیٹ پکرنگ ایجنسی کے راجا بادشاہ نے. آپ بھی اپنی گاڑی اور گھر کی انشورنس میں خوب سیونگ کر سکتے ہیں. ٹرم اینڈ کنڈیشن اپلائی. آل اسٹیٹ پکرنگ ایجنسی کے راجا بادشاہ,
دس رہے ہیں کہ ایک 2300 اسکوئر فٹ کا گھر, چار بیڈ روم, تین فل واش روم, جی دی مارکیٹ ویلیو 12 لاکھ کے قریب ہے, صرف 9.5 لاکھ کا وک گیا پاور آف سیل تے. ایک ہور وڈے لاٹ والا ڈیٹیچڈ بنگلو جی دی مارکیٹ ویلیو 1 ملین ہے, پاور آف سیل تے صرف 8 لاکھ کا وک گیا. تے ایک ہور 3000 اسکوئر فٹ کا گھر جی دی مارکیٹ ویلیو 15 لاکھ ہے, صرف 13 لاکھ چ وکن نو تیار ہے. ساڈے کول ایہو جیاں کئی پراپرٹیز ہیں جنہاں نو خرید کے تسی لکھاں ڈالر بچا سکتے ہو. فری میکس اسپیشلسٹ تو چرنجیت براڈ, 6473008436, 647-300-384-36.
जे तुसी इमीग्रेशन नाल संबंधित किसी भी तरह की जानकारी चाहते हो, अपने प्यारा नूं कनेडा विच मंगवाना चाहते हो, या फिर इत्थे आए हो ते इत्थे पक्के होण दे मौके लभना चाहते हो, या फिर अंतरराष्ट्रीय विद्यार्थी हो, पीआर वास्ते सलाह मशवरा चाहिदा है, तां वंडर वर्ल्ड इमीग्रेशन दे मनमिंदर खोसा होरां नाल संपर्क करो. जानकारी लई 647-646-3000, 647-646-3000. वंडर वर्ल्ड दे मनमिंदर खोसा जी. ریئل اسٹیٹ دی کوئی بھی ٹرانزیکشن کرنے واسطے ایک چنگی لا فرم دا تھوڑے نال ہونا بہت ضروری ہے. آسرا لائرز دے امندیپ کپلا ہو رہی جنہاں دا ایک لمبا تجربہ ہے. تسی کسی بھی طرح دی ریئل اسٹیٹ ٹرانزیکشن کرنی چاہندے ہو تا آسرا لائرز دے امندیپ کپلا ہو رہاں نال سمپرک کرو. 905-456-2020, 905-456-2020. अमनदीप कपला।
वाहिगुरु जी का खालसा, वाहिगुरु जी की फतेह। आप सब नु बेनती है कि एजुकेट पंजाब प्रोजेक्ट वालों पंजाब दे विच विद्या दा लंगर चल रहा है, सो आओ इस चलते विद्या दे लंगर विच अपना योगदान पाइए ते गरीब घरां दे बच्चां नु पढ़ाई करवाइए। तुसी अपना 100% दसवंद डोनेशन एक किसी गरीब बच्चे दी पढ़ाई ते लगा सकते हो। तुसी जो भी डोनेशन दोगे 100% एजुकेट पंजाब प्रोजेक्ट वालों बच्चे दे खाते विच पाया जाएगा। आप जी अपने स्पॉन्सर किए हुए बच्चे नु मिल भी सकते हो अते फोन ते गल भी कर सकते हो। सो आओ इस चलते लंगर विच अपना योगदान पाने लई साडी वेबसाइट www.educatepunjab.net ते विजिट करो या 6477451613 ते सानू संपर्क करो जी। आओ एक एक लोड़वंद बच्चे की बांह फड़ के उसनु पढ़ाई करांगे।
लाइफ विजिटर डिसेबिलिटी मॉर्गेज इंश्योरेंस लैंड लई राजपाल ब्राड का नाम हमेशा याद रखो। इंश्योरेंस के खेत्र विच लम्मा तजर्बा रखते हैं राजपाल ब्राड। RRSP या RESP करवानी है। इनकम टैक्स प्लानिंग लई भी राजपाल ब्राड तुहाडी मदद कर सकते हैं।
हेलो, दिस इज राजपाल ब्राड, चार्टर्ड लाइफ अंडरराइटर एंड सर्टिफाइड हेल्थ इंश्योरेंस स्पेशलिस्ट। आई बीन सर्विंग कैनेडियन फ्रॉम द लास्ट 20 years फॉर ऑल देयर इंडिविजुअल इन्वेस्टमेंट्स एंड इंश्योरेंस नीड्स, financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad.
HK टायर सेंटर तो कार और ट्रक से ब्रांड न्यू या ओल्ड टायर ले सकते हो।
BF कॉटरेज, हैमकॉक, फायरस्टोन, चाइनीज टायर्स मिलते हैं।
24x7 रोड सर्विस अवेलेबल। HK टायर सेंटर 6191 अटलांटिक ड्राइव मिसीसागा। कॉल करो बूटा चाहलू 6472954600 647-295-4600। HK टायर सेंटर।
ਨਗਾਰਾ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਰਣਸਤੂ ਵੱਲੋਂ ਪਿਆਰ ਦੇ ਨਾਲ ਸਤਿ ਸ੍ਰੀ ਅਕਾਲ ਤੇ ਅੱਜ ਦੇ ਇਸ ਪ੍ਰੋਗਰਾਮ ਚ ਨਿੱਘਾ ਸਵਾਗਤ ਜੀ ਆਇਆਂ ਨੂੰ। ਅੱਜ ਦਸੰਬਰ ਦਾ ਤੀਜਾ ਦਿਨ ਜਿਹੜਾ ਜੀ ਹੋ ਗਿਆ ਔਰ ਇਸ ਵਧੀਆ ਮੌਸਮ ਦੇ ਵਿਚ ਤੁਹਾਡਾ ਨਿੱਘਾ ਸਵਾਗਤ। ਅੱਜ ਬਾਹਰਲਾ ਤਾਪਮਾਨ 1 degree ਹੈ ਜਦਕਿ -5 degree ਮਹਿਸੂਸ ਕੀਤਾ ਜਾ ਰਿਹਾ। ਕੱਲ ਨੂੰ ਬੁੱਧਵਾਰ ਜਿਹੜੀ ਹੈ ਜੀ ਠੰਡ ਕਾਫੀ ਜ਼ਿਆਦਾ ਹੋ ਸਕਦੀ ਆ ਤੇ ਬਰਫ ਵੀ ਪੈ ਸਕਦੀ ਆ। ਤਾਪਮਾਨ ਜਿਹੜਾ ਜੀ ਉਹ 1 degree ਹੋਵੇਗਾ। ਵੀਰਵਾਰ ਨੂੰ ਵੀ ਠੰਡ ਪੈਣੀ ਹੈ ਜੀ, 80% ਬਰਫ ਪੈਣ ਦੇ ਵੀ ਸੰਭਾਵਨਾ ਹੋ ਸਕਦੀ ਹੈ। ਤਾਪਮਾਨ ਜਿਹੜਾ ਜੀ ਉਹ 0 degree ਰਹੇਗਾ। ਸ਼ੁੱਕਰਵਾਰ ਨੂੰ -2 degree, ਸਨਿਚਰਵਾਰ ਨੂੰ 0 degree, ਅਗਲਾ ਐਤਵਾਰ 5 degree ਹੋਵੇਗਾ, ਫਿਰ ਸੋਮਵਾਰ 6 degree, ਫਿਰ 5 degree ਤੇ ਫਿਰ 4 degree। ਜਿਹੜੀਆਂ ਰਾਤਾਂ ਨੇ ਉਹ ਮਾਈਨਸ ਦੇ ਵਿਚ ਰਹਿਣ ਦੀ ਭਵਿੱਖਬਾਣੀ ਜਿਹੜੀ ਉਹ ਕੀਤੀ ਗਈ ਆ। ਔਰ ਇਸ ਮੌਸਮ ਦੇ ਵਿਚ ਜਿਹੜਾ ਉਹ ਕੇਅਰਫੁਲ ਹੋਣ ਦੀ ਜ਼ਰੂਰਤ ਹੁੰਦੀ ਆ। ਕਾਰਨ ਇਹ ਕਿ ਜਿਹੜੀ ਠੰਡ ਆ ਨਾ, ਇਹ ਸਿਆਣੇ ਕਹਿੰਦੇ ਆ ਵੀ ਜਾਂ ਜਾਣ ਲੱਗੀ ਤੰਗ ਕਰਦੀ ਆ ਤੇ ਜਾਂ ਫਿਰ ਆਉਣ ਲੱਗੀ। ਸੋ ਇਸ ਕੱਚੇ ਪੱਕੇ ਮੌਸਮ ਦੇ ਵਿਚ ਥੋੜਾ ਜਿਹਾ ਜ਼ਿਆਦਾ ਕੇਅਰਫੁਲ ਰਹਿਣ ਦੀ ਜ਼ਰੂਰਤ ਹੁੰਦੀ ਆ। ਅੱਜ ਦੇ ਇਸ ਪ੍ਰੋਗਰਾਮ ਦੇ ਵਿਚ ਜਿਹੜੀਆਂ ਗੱਲਾਂ ਬਾਤਾਂ ਆਪਾਂ ਕਰਨੀਆਂ ਨੇ ਕਿ ਅੱਜ 3 ਤਰੀਕ ਤੋਂ ਜਿਹੜੇ ਅਕਾਲੀਆਂ ਨੂੰ ਕੱਲ ਦੀ ਤਨਖਾਹ ਲੱਗੀ ਸੀ ਉਹ ਉਹਨਾਂ ਨੇ ਪੂਰੀ ਕਰਨੀ ਸ਼ੁਰੂ ਕਰ ਦਿੱਤੀ ਆ। ਔਰ ਉਸ ਸਾਰੇ ਘਟਨਾਕ੍ਰਮ ਬਾਰੇ ਤੇ ਜਿਹੜਾ ਫੈਸਲਾ ਅਕਾਲ ਤਖ਼ਤ ਸਾਹਿਬ ਤੋਂ ਅਕਾਲੀ ਦਲ ਦੇ ਉਲਟ ਜਾਂ ਫਿਰ ਅਕਾਲੀ ਦਲ ਦੇ ਜਿਹੜੇ ਕੀਤੇ ਗੁਨਾਹਾਂ ਦੀ ਮਾਫ਼ੀ ਨੂੰ ਲੈ ਕੇ ਆਇਆ, ਉਸ ਦੇ ਸੱਜੇ ਖੱਬੇ ਕਿਹੋ ਜਿਹਾ ਸੰਦੇਸ਼ ਜਾਂਦਾ ਤੇ ਕਿਹੋ ਜਿਹੇ ਸਾਈਡ ਇਫੈਕਟਸ ਹੋਣਗੇ, ਆਪਾਂ ਉਸ ਦੀ ਵੀ ਗੱਲਬਾਤ ਕਰਾਂਗੇ। ਟਰੂਡੋ ਹੋਰਾਂ ਨੂੰ ਜਿਹੜੇ ਮਿਲੇ ਨੇ ਟਰੰਪ ਹੋਰੀ ਤੇ ਉਸ ਤੋਂ ਬਾਅਦ ਜਿਹੜੇ ਬਾਕੀ ਦੇ ਟਰੂਡੋ ਹੋਰਾਂ ਦੇ ਸਿਆਸੀ ਵਿਰੋਧੀਆਂ ਵੱਲੋਂ ਜਿਹੋ ਜਿਹਾ ਰਵੱਈਆ ਅਪਣਾਇਆ ਜਾ ਰਿਹਾ, ਉਸ ਦੀ ਗੱਲਬਾਤ ਵੀ ਅੱਜ ਦੇ ਇਸ ਪ੍ਰੋਗਰਾਮ ਚ ਕਰਨੀ ਹੈ। ਪਰ ਹਾਲ ਦੀ ਘੜੀ ਆਪਾਂ ਅਮੂਮਨ ਆਪਾਂ ਉਸ ਗੱਲ ਤਰ੍ਹਾਂ ਪ੍ਰੋਗਰਾਮ ਸ਼ੁਰੂ ਨਹੀਂ ਕਰਦੇ ਹੁੰਦੇ, ਪਰ ਹਾਲ ਦੀ ਘੜੀ ਆਪਾਂ ਇੱਕ ਗੀਤ ਦੇ ਨਾਲ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਉਸ ਗੀਤ ਤੋਂ ਬਾਅਦ ਫਿਰ ਆਪਾਂ ਆ ਕੇ ਬਾਕੀ ਦੀਆਂ ਗੱਲਾਂ ਬਾਤਾਂ ਕਰਾਂਗੇ। 416-627-1778 ਸਟੂਡੀਓ ਦਾ ਫੋਨ ਨੰਬਰ ਹੈ ਜੇ ਤੁਸੀਂ ਕੋਈ ਗੱਲਬਾਤ ਕਰਨੀ ਹੋਵੇ। ਆਓ ਫਿਰ ਆਪਾਂ ਕਸਤੰਦਰ ਸਰਤਾਜ ਹੋਰਾਂ ਦੀ ਆਵਾਜ਼ ਦੇ ਵਿਚ ਗੀਤ ਸੁਣ ਕੇ ਫਿਰ ਆਪਾਂ ਬਾਕੀ ਦੀਆਂ ਗੱਲਾਂ ਕਰਦੇ ਹਾਂ।
ਨਵੇਂ ਨੇ ਜ਼ਿੰਦਗੀ ਦੇ ਦਸਤੂਰ ਜਿਵੇਂ ਕੁਛ ਬਦਲ ਗਿਆ ਏ ਕਿ ਹੋਈਏ ਹਰ ਗੱਲ ਦੇ ਮਸ਼ਹੂਰ ਜਿਵੇਂ ਕੁਛ ਬਦਲ ਗਿਆ ਏ ਇਹ ਫਿਤਰਤ ਤਾਜ਼ੀ ਤਾਜ਼ੀ ਅਜਬ ਕੋਈ ਛਿੜ ਗਈ ਬਾਜ਼ੀ ਅੱਖਾਂ ਵਿੱਚ ਹੁਣ ਨੀ ਰਹੇ ਗਰੂਰ ਜਿਵੇਂ ਕੁਛ ਬਦਲ ਗਿਆ ਏ ਨਵੇਂ ਨੇ ਜ਼ਿੰਦਗੀ ਦੇ ਦਸਤੂਰ ਜਿਵੇਂ ਕੁਛ ਬਦਲ ਗਿਆ ਜੋ ਕੁਦਰਤ ਖੇਡੇ ਸਾਡੇ ਨਾਲ ਸਿਆਸਤ ਹੁਣ ਸਮਝਿਆ ਅਜ਼ਲ ਤੋਂ ਬਖਸ਼ੀ ਜੋ ਸਾਨੂੰ ਰਿਆਸਤ ਹੁਣ ਸਮਝਿਆ ਜੋ ਕੁਦਰਤ ਖੇਡੇ ਸਾਡੇ ਨਾਲ ਸਿਆਸਤ ਹੁਣ ਸਮਝਿਆ ਅਜ਼ਲ ਤੋਂ ਬਖਸ਼ੀ ਜੋ ਸਾਨੂੰ ਰਿਆਸਤ ਹੁਣ ਸਮਝਿਆ ਕਿ ਮਿਣਤੀ ਹੁੰਦੀ ਨਹੀਂ ਹਾਏ ਗਿਣਤੀ ਹੁੰਦੀ ਨਹੀਂ ਜੀ ਹਸਤੀ ਹੋ ਗਈ ਚੱਕਣਾ ਚੂਰ ਜਿਵੇਂ ਕੁਛ ਬਦਲ ਗਿਆ ਏ ਹੱਥਾਂ ਵਿੱਚ ਹੁਣ ਨੀ ਰਹੇ ਗਰੂਰ ਜਿਵੇਂ ਕੁਛ ਬਦਲ ਗਿਆ ਏ ਖੁਸ਼ਹਾਲੀ ਤਾਰੀਏ ਤਾਬ ਰੁਖ ਸਾਰਾ ਉੱਤੇ ਜਿਵੇਂ ਕੋਈ ਜੰਗ ਚੱਲਦੀ ਵਿੱਚ ਫੁੱਲ ਰੱਖ ਦੇ ਤਲਵਾਰਾਂ ਉੱਤੇ ਰੂਹ ਤੇ ਖੁਸ਼ਹਾਲੀ ਤਾਰੀਏ ਤਾਬ ਰੁਖ ਸਾਰਾ ਉੱਤੇ ਜਿਵੇਂ ਕੋਈ ਜੰਗ ਚੱਲਦੀ ਵਿੱਚ ਫੁੱਲ ਰੱਖ ਦੇ ਤਲਵਾਰਾਂ ਉੱਤੇ ਹੁਣ ਰਿਹਾਈਆਂ ਜੀ ਆਵਾਜ਼ਾਂ ਆਈਆਂ ਜੀ ਰਹਿਣ ਚੋਂ ਮਨਫੀ ਹੋਏ ਫਿਤੂਰ ਜਿਵੇਂ ਕੁਛ ਬਦਲ ਗਿਆ ਏ ਅੱਖਾਂ ਵਿੱਚ ਹੁਣ ਨੀ ਰਹੇ ਗਰੂਰ ਜਿਵੇਂ ਕੁਛ ਬਦਲ ਗਿਆ ਦਫ਼ਤਰ ਲੱਗਿਆ ਜੀ ਉੱਥੇ ਛੁੱਟੀ ਹੈ ਨੀ ਕਿ ਮਾਲਕ ਰੋਜ਼ ਘਟਾਉਂਦਾ ਏ ਮੈਂ ਬਰਕਤ ਲੁੱਟੀ ਹੈ ਨੀ ਕਿ ਹੁਣ ਜਿਸ ਦਫ਼ਤਰ ਲੱਗਿਆ ਜੀ ਉੱਥੇ ਛੁੱਟੀ ਹੈ ਨੀ ਕਿ ਮਾਲਕ ਰੋਜ਼ ਘਟਾਉਂਦਾ ਏ ਮੈਂ ਬਰਕਤ ਲੁੱਟੀ ਹੈ ਨੀ ਕਿ ਚਾਰਿਆ ਚੜ ਗਿਆ ਏ ਵਕਤ ਜਿਉਂ ਖੜ ਗਿਆ ਏ ਤੇ ਵਗਦਾ ਹਰ ਪਾਸੇ ਤੋਂ ਨੂਰ ਜਿਵੇਂ ਕੁਛ ਬਦਲ ਗਿਆ ਏ ਅੱਖਾਂ ਵਿੱਚ ਹੁਣ ਨੀ ਰਹੇ ਗਰੂਰ ਜਿਵੇਂ ਕੁਛ ਬਦਲ ਗਿਆ ਸਰਤਾਜ ਕੇ ਤੇਰੇ ਮਾਹੀ ਨੂੰ ਏ ਕਿ ਜਿਸਨੇ ਸਿਰ ਤੇ ਤਰਿਆ ਤਾਜ ਸਿਲਾਰੂ ਸ਼ਾਹੀ ਨੂੰ ਏ ਮੁਬਾਰਕ ਤੈਨੂੰ ਏ ਸਰਤਾਜ ਕੇ ਤੇਰੇ ਮਾਹੀ ਨੂੰ ਏ ਕਿ ਜਿਸਨੇ ਸਿਰ ਤੇ ਤਰਿਆ ਤਾਜ ਸਿਲਾਰੂ ਸ਼ਾਹੀ ਨੂੰ ਏ ਕਿ ਹੁਣ ਕੁਛ ਸਿੱਖ ਲੈ ਮਸਨਵੀ ਲਿਖ ਲੈ ਰੇ ਮੂਰੇ ਖੜ ਗਏ ਤੇਰੇ ਹਜ਼ੂਰ ਜਿਵੇਂ ਕੁਛ ਬਦਲ ਗਿਆ ਏ ਕਿ ਹੋਈਏ ਹਰ ਗੱਲ ਦੇ ਮਸ਼ਹੂਰ ਜਿਵੇਂ ਕੁਛ ਬਦਲ ਗਿਆ ਏ ਫਿਤਰਤ ਤਾਜ਼ੀ ਤਾਜ਼ੀ ਅਜਬ ਕੋਈ ਛਿੜ ਗਈ ਬਾਜ਼ੀ ਅੱਖਾਂ ਵਿੱਚ ਹੁਣ ਨੀ ਰਹੇ ਗਰੂਰ ਜਿਵੇਂ ਕੁਛ ਬਦਲ ਗਿਆ ਏ ਨਵੇਂ ਨੇ ਜ਼ਿੰਦਗੀ ਦੇ ਦਸਤੂਰ ਜਿਵੇਂ ਕੁਛ ਬਦਲ ਗਿਆ
ਇੱਕ ਵਾਰੀ ਫਿਰ ਸਵਾਗਤ ਦੋਸਤੋ ਹੁਣ ਆਪਾਂ ਈਜ਼ੀ ਦੀ ਗੱਲ ਕਰ ਸਕਦੇ ਹਾਂ। ਅਸਲ ਦੇ ਵਿੱਚ ਕੀ ਹੈ ਕਿ ਮੇਰੇ ਮਿੱਤਰ ਸਨ, ਉਹਨਾਂ ਦਾ ਇੱਕ ਛੋਟਾ ਜਿਹਾ ਐਕਸੀਡੈਂਟ ਹੋਇਆ ਇੱਥੇ ਵੁੱਡਬ੍ਰਿਜ ਦੇ ਵਿੱਚ, ਤੇ ਮੈਨੂੰ ਫੋਨ ਆਇਆ ਤੇ ਉਹ ਕਾਫੀ ਜ਼ਿਆਦਾ ਘਬਰਾਏ ਹੋਏ ਸਨ, ਸੋ ਮੈਨੂੰ ਇੱਧਰ ਆਉਣਾ ਪੈ ਗਿਆ। ਬਾਕੀ ਵੀ ਪੁਲਿਸ ਰਿਪੋਰਟ ਕਰਦਿਆਂ ਕਰਾਉਂਦਿਆਂ ਥੋੜਾ ਜਿਹਾ ਟਾਈਮ ਲੱਗ ਗਿਆ ਤੇ ਮੈਂ ਸਟੂਡੀਓ ਨਹੀਂ ਪਹੁੰਚ ਸਕਿਆ। ਪਰ ਨਾਓ ਵੀ ਆਰ ਓਕੇ। ਹੁਣ ਆਪਾਂ ਸਾਰੀ ਗੱਲਬਾਤ ਜਿਹੜੀ ਆ ਉਹ ਕਰ ਸਕਦੇ ਹਾਂ। ਕਾਰਨ ਇਹ ਵੀ ਸਟੂਡੀਓ ਜਾ ਕੇ ਆਪਾਂ ਕਿਹੜਾ ਉੱਥੇ ਕੁਛ ਪੜ੍ਹਨਾ ਹੁੰਦਾ, ਤੇ ਤਾਂ ਕਈ ਵਾਰ ਜ਼ਰੂਰਤ ਪੈਂਦੀ ਹੈ। ਤੇ ਹੁਣ ਆਪਾਂ ਇੱਦਾਂ ਫੋਨ ਦੇ ਉੱਪਰ ਹੀ ਰੇਡੀਓ ਕਰਾਂਗੇ। ਮੈਂ ਡਰਾਈਵ ਕਰ ਰਿਹਾ ਸਟੂਡੀਓ ਵਾਲੀ ਸਾਈਡ ਨੂੰ, ਸੋ ਜੇ ਮੈਂ ਤਕਰੀਬਨ ਸਮਾਂ ਰਹਿੰਦੇ ਉਧਰ ਲਾਗੇ ਪਹੁੰਚ ਗਿਆ ਤੇ ਆਪਾਂ ਸਟੂਡੀਓ ਜਾ ਕੇ ਮਾਈਕ ਤੇ ਬਹਿ ਜਾਣਾ। ਨਹੀਂ ਤੇ ਉਮੀਦ ਹੈ ਕਿ ਤੁਹਾਨੂੰ ਆਵਾਜ਼ ਜਿਹੜੀ ਉਹ ਸਹੀ ਸਲਾਮਤ ਆ ਰਹੀ ਹੋਵੇਗੀ। ਸੋ ਆਪਾਂ ਜਿਹੜੀ ਗੱਲ ਕਰਨੀ ਆ ਕਿ ਅਕਾਲ ਤਖ਼ਤ ਸਾਹਿਬ ਤੇ ਬਾਕੀ ਦੇ ਤਖ਼ਤਾਂ ਦੇ ਜਥੇਦਾਰ ਸਾਹਿਬਾਨਾਂ ਨੇ ਅਕਾਲੀ ਲੀਡਰਸ਼ਿਪ ਜਿਹੜੀ 2007 ਤੋਂ ਲੈ ਕੇ ਤੇ 14 ਤੱਕ ਜਿਨ੍ਹਾਂ ਦੀ ਵਜ਼ਾਰਤ ਰਹੀ ਆ, ਔਰ ਉਸ ਵਜ਼ਾਰਤ ਦੇ ਦੌਰਾਨ ਜਿਹੜੀਆਂ ਕੁਤਾਹੀਆਂ ਹੋਈਆਂ ਨੇ, ਚਾਹੇ ਉਹ ਸੌਦਾ ਸਾਧ ਦੀ ਮੁਆਫੀ ਦੀ ਗੱਲ ਹੋਵੇ, ਚਾਹੇ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ ਸੀ, ਜਿਹੜੇ ਅੰਗ ਜਿਹੜੇ ਸਨ ਉਹ ਪਾੜ ਪਾੜ ਕੇ ਖਿਲਾਰੇ ਗਏ ਸਨ, ਤੇ ਉਹਦੇ ਇਨਸਾਫ਼ ਵਾਸਤੇ, ਉਹਦੀ ਇਨਵੈਸਟੀਗੇਸ਼ਨ ਵਾਸਤੇ, ਜਾਂ ਫਿਰ ਉਹਦੇ ਇਨਸਾਫ ਮੰਗਦਿਆਂ ਦੇ ਉੱਪਰ ਜੋ ਪੁਲਿਸ ਤਸ਼ੱਦਦ ਹੋਇਆ ਸੀ ਉਹਦੀ ਸਜ਼ਾ ਹੋਵੇ, ਚਾਹੇ ਉਹ ਲੋਕ ਜਿਹੜੇ ਪੰਜਾਬ ਵਿਚਲੇ ਕਾਲੇ ਦੌਰ ਦੌਰਾਨ ਜਿਹੜੇ ਉਹ ਪੁਲਿਸ ਆਫਿਸਰ ਜਿਨ੍ਹਾਂ ਦੇ ਉੱਪਰ ਬਹੁਤ ਸਾਰੇ ਇਲਜ਼ਾਮ ਇਹ ਲੱਗਦੇ ਸਨ ਕਿ ਉਸ ਵੇਲੇ ਜਵਾਨੀ ਦਾ ਘਾਣ ਉਹਨਾਂ ਵੱਲੋਂ ਕੀਤਾ ਗਿਆ, ਤੇ ਉਹਨਾਂ ਨੂੰ ਪਦਵੀਆਂ ਜਿਹੜੀਆਂ ਸਨ ਉਹ ਬਖਸ਼ੀਆਂ ਇਹਨਾਂ ਦੀ ਸਰਕਾਰ ਦੇ ਦੌਰਾਨ, ਔਰ ਮੁਹੰਮਦ ਇਜ਼ਹਾਰ ਆਲਮ ਵਰਗੇ ਜਿਹੜੇ ਨਿਰਦਈ ਪੁਲਿਸ ਆਫਿਸਰ ਸਨ ਉਹਨਾਂ ਨੂੰ ਉਸ ਵੇਲੇ ਪਦਵੀਆਂ ਨਹੀਂ ਬਖਸ਼ੀਆਂ, ਬਲਕਿ ਜਦੋਂ ਉਹ ਰਿਟਾਇਰ ਹੋ ਗਏ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕੀਤਾ, ਉਹਨਾਂ ਦੇ ਟੱਬਰਾਂ ਨੂੰ ਜਿਹੜੀਆਂ ਸਨ ਉਹ ਟਿਕਟਾਂ ਦਿੱਤੀਆਂ ਤੇ ਉਹਨਾਂ ਨੂੰ ਜਿਤਵਾ ਕੇ ਤੇ MLA ਬਣਾਇਆ। ਇਹ ਸਾਰੇ ਦੇ ਸਾਰੇ ਜਿਹੜੀ ਇੱਕ ਲਿਸਟ ਸੀ ਉਹ ਜਥੇਦਾਰ ਸਾਹਿਬਾਨਾਂ ਦੇ ਕੋਲ ਸੀ, ਔਰ ਜਦੋਂ ਸੁਖਬੀਰ ਬਾਦਲ ਹੋਰਾਂ ਨੂੰ ਇਹ ਸਾਰੇ ਦੇ ਸਾਰੇ ਉਹਨਾਂ ਦੇ ਗੁਨਾਹ ਗਿਣਾਏ ਗਏ ਤੇ ਹਾਂ ਚ ਜਾਂ ਨਾ ਚ ਜਵਾਬ ਦੇਣ ਵਾਸਤੇ ਤਾੜਨਾ ਕੀਤੀ ਗਈ, ਚਲੋ ਬਾਕੀ ਦਾ ਸਾਰਾ ਕੁਝ ਜਿਹੜਾ ਜਿਨ੍ਹਾਂ ਨੇ ਟੈਲੀਵਿਜ਼ਨ ਉੱਪਰ ਦੇਖਿਆ ਹੋਵੇਗਾ, ਕਿਉਂਕਿ ਸਿੱਧਾ ਪ੍ਰਸਾਰਣ ਜਿਹੜਾ ਸੀਗਾ ਜੀ ਉਹ ਸਾਰੇ ਹੀ ਪੰਜਾਬ ਦੇ ਚੈਨਲ ਦੇ ਉੱਪਰ ਜਿਹੜੇ ਪ੍ਰੋਮੀਨੈਂਟ ਚੈਨਲ ਨੇ ਉਹਨਾਂ ਤੇ ਚੱਲਦਾ ਰਿਹਾ, ਤੁਸੀਂ ਉਹਨਾਂ ਦੀ ਬੋਲੀ, ਤੁਸੀਂ ਉਹਨਾਂ ਦੇ ਚਿਹਰੇ ਦੇ ਹਾਵ ਭਾਵ ਸਾਰਾ ਕੁਝ ਦੇਖ ਸਕਦੇ ਸੀ ਵੀ ਕਿਤੇ ਕੀ ਬੀਤ ਰਹੀ ਹੈ। ਆਪਾਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਵੀ ਜ਼ਿਕਰ ਕੀਤਾ ਸੀ ਕਿ ਸਵਾਏ ਚੰਦੂ ਮਾਜਰੇ ਤੋਂ ਬਾਕੀ ਸਾਰੇ ਲੀਡਰ ਜਿਹੜੇ ਸਨ ਉਹ ਹੱਥ ਜੋੜ ਕੇ ਖੜੇ ਰਹੇ, ਔਰ ਉਹਨਾਂ ਨੇ ਆਪਣੀ ਗਲਤੀ ਮੰਨੀ, ਔਰ ਪ੍ਰੇਮ ਸਿੰਘ ਚੰਦੂ ਮਾਜਰਾ ਹੋਰੀ ਜਿਹੜੇ ਉਹ ਸ਼ਰਿਆਮ ਝੂਠ ਬੋਲਦੇ ਨਜ਼ਰ ਆਏ, ਔਰ ਉਹ ਹੁਣ ਵੀ ਜਿਹੜਾ ਸੀ ਉਹ ਕਿਸੇ ਕਹਿ ਲਓ ਕਿ ਭਾਂਡੇ 'ਚ ਸਵੇਰੇ ਵਾਸ਼ਰੂਮ ਸਾਫ਼ ਕਰਦਿਆਂ ਦੀਆਂ ਤਸਵੀਰਾਂ ਜਿਹੜੀਆਂ ਸਨ ਆਉਂਦੀਆਂ ਸਨ। ਪਰ ਅਸਲ ਦੇ ਵਿੱਚ ਜਿਹੜੀ ਇਹ ਤਨਖਾਹ ਆ ਨਾ, ਆਮ ਤੌਰ ਦੇ ਉੱਪਰ ਅਸੀਂ ਵੀ ਇਹ ਸਵਾਲ ਕਰਦੇ ਰਹੇ ਹਾਂ ਜਦੋਂ ਜਵਾਨੀ ਵੇਲੇ ਸੀ ਵੀ ਇਹ ਕਿਹੋ ਜਿਹੀ ਸਜ਼ਾ ਹੋਈ ਵੀ ਭਾਈ ਤੁਸੀਂ ਪਾਠ ਕਰਨਾ ਆ ਜਾਂ ਫਿਰ ਪਾਠ ਸੁਣਨਾ ਆ ਤੇ ਦੇਗ ਕਰਾਉਣੀ ਆ। ਅਸਲ ਦੇ ਵਿੱਚ ਜੇ ਆਪਾਂ ਸਿੱਖ ਰੋ ਰੀਤਾਂ ਦੇ ਮੁਤਾਬਕ ਇਸ ਸਾਰੇ ਕਾਸੇ ਦਾ ਵਿਸ਼ਲੇਸ਼ਣ ਕਰਨਾ ਹੋਵੇ ਕਿ ਪਹਿਲੀ ਗੱਲ ਤੇ ਇਹ ਹੁੰਦੀ ਆ ਕਿ ਤੁਹਾਨੂੰ ਇਹ ਅਹਿਸਾਸ ਕਰਵਾਉਣਾ ਕਿ ਤੁਸੀਂ ਗਲਤੀ ਕੀਤੀ ਆ। ਗਲਤੀਆਂ ਸਾਰਿਆਂ ਕੋਲੋਂ ਹੁੰਦੀਆਂ ਨੇ, ਔਰ ਗਲਤੀ ਦਾ ਅਹਿਸਾਸ ਹੋਣਾ ਜ਼ਰੂਰੀ ਆ ਜੇ ਤੁਸੀਂ ਉਸ ਦੇ ਉੱਪਰ ਪਛਤਾਤਾਪ ਕਰਨਾ ਚਾਹੁੰਦੇ ਹੋ, ਔਰ ਉਸ ਦੇ ਉੱਪਰ ਜਿਹੜੀ ਧਾਰਮਿਕ ਪਰੰਪਰਾਵਾਂ ਦੇ ਅਨੁਸਾਰ ਇਹ ਸਜ਼ਾ ਦਿੱਤੀ ਜਾਂਦੀ ਹੈ, ਜਿਵੇਂ ਇਹਨਾਂ ਨੂੰ ਦਿੱਤੀ ਗਈ ਆ ਕਿ ਤੁਸੀਂ ਵਾਸ਼ਰੂਮ ਸਾਫ਼ ਕਰਨੇ ਨੇ, ਕਿਉਂਕਿ ਦਿਮਾਗ ਦੇ ਵਿੱਚ, ਕਿਉਂਕਿ ਜਿਹੜੇ ਇਹ ਲੋਕ ਜਿਨ੍ਹਾਂ ਨੇ ਆਪਣੇ ਆਪ ਨੂੰ ਰਾਜੇ ਸਮਝ ਲਿਆ ਸੀ ਤੇ ਇਹਨਾਂ ਦੇ ਸਿਰਾਂ ਦੇ ਵਿੱਚ ਇਹ ਗੱਲ ਬਿਠਾਉਣੀ ਕਿ ਭਾਈ ਤੁਸੀਂ ਗੁਰੂ ਤੋਂ ਜਾਂ ਫਿਰ ਗੁਰੂ ਦੀਆਂ ਸੰਸਥਾਵਾਂ ਤੋਂ ਉੱਚੇ ਨਹੀਂ ਹੋ। ਇਸੇ ਕਰਕੇ ਇਹਨਾਂ ਦੇ ਕੋਲੋਂ ਵਾਸ਼ਰੂਮ ਜਿਹੜੇ ਸਨ, ਟੋਇਲਟਸ, ਉਹ ਸਾਫ਼ ਕਰਵਾਈਆਂ ਜਾਣੀਆਂ ਨੇ, ਅੱਜ ਗਈਆਂ ਵੀ ਨੇ। ਉਸ ਤੋਂ ਬਾਅਦ ਜਿਹੜੇ ਜੂਠੇ ਬਰਤਨ ਨੇ ਉਹ ਸਾਫ਼ ਕਰਵਾਏ ਜਾਣੇ ਨੇ, ਉਸ ਤੋਂ ਬਾਅਦ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਨੇ ਇਹ ਸੇਵਾਵਾਂ ਉੱਥੇ ਸਾਡੇ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਇਹ ਸੇਵਾਦਾਰ ਜਿਹੜੇ ਨੇ ਕਰਦੇ ਨੇ। ਚਲੋ ਹੁਣ SGPC ਜਿਹੜੀ ਉਹ ਸਿਸਟਮ ਬਹੁਤ ਵੱਡਾ ਆ, ਉੱਥੇ ਪੇਡ ਇੰਪਲਾਈਜ਼ ਨੇ, ਪਰ ਆਮ ਤੌਰ ਦੇ ਉੱਪਰ ਆਪਣੇ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਜਿਹੜੇ ਸੇਵਾਦਾਰ ਨੇ ਉਹ ਫ੍ਰੀ ਦੇ ਵਿੱਚ ਉਹ ਵਾਸ਼ਰੂਮ ਵੀ ਸਾਫ਼ ਕਰਦੇ ਨੇ, ਉਹ ਲੰਗਰਾਂ ਦੇ ਵਿੱਚ ਸੇਵਾ ਕਰਦੇ ਨੇ, ਉਹ ਗੁਰਦੁਆਰਾ ਸਾਹਿਬਾਨ ਦੀ ਜਿਹੜੀ ਸਫਾਈ ਕਰਨੀ ਹੁੰਦੀ ਝਾੜੂ ਪੋਚੇ ਦੀ ਉਹ ਸਾਰੀ ਕਰਦੇ ਨੇ। ਸੋ ਉਹ ਸਾਡੇ ਇਹ ਸੇਵਾ ਵਾਲਾ ਸਿਸਟਮ ਹੀ ਚੱਲਦਾ। ਜਿਹੜੇ ਦਰਬਾਨ ਹੁੰਦੇ ਨੇ ਉਹ ਸਾਡੇ ਜਿਹੜੇ ਨੇ ਬਰਸ਼ੇ ਲੈ ਕੇ ਤੇ ਉਹ ਉੱਥੇ ਸੇਵਾ ਦੇ ਰੂਪ ਚ ਖੜੇ ਹੁੰਦੇ ਨੇ, ਉਹ ਕੋਈ ਸਜ਼ਾ ਨਹੀਂ। ਪਰ ਗੱਲ ਕੀ ਹੈ ਕਿ ਸਾਈਕੋਲੋਜੀਕਲੀ ਮਾਨਸਿਕ ਤੌਰ ਦੇ ਉੱਪਰ ਤੁਹਾਨੂੰ ਉਹ ਅਹਿਸਾਸ ਕਰਾਉਣਾ ਕਿ ਤੁਸੀਂ ਆਪਣੇ ਆਪ ਨੂੰ ਨਾਡੂ ਖਾਨ ਸਮਝ ਰਹੇ ਹੋ ਪਰ ਤੁਸੀਂ ਨਾਡੂ ਖਾਨ ਨਹੀਂ ਹੋ। ਸੋ ਕੱਲ ਜਿਸ ਢੰਗ ਦੇ ਨਾਲ ਜਿਸ ਨਿਮਰਤਾ ਦੇ ਨਾਲ ਸਾਰੀ ਦੀ ਸਾਰੀ ਸਜ਼ਾ ਜਿਹੜੀ ਸੀਗੀ ਉਹ ਸੁਣ ਕੇ, ਜਿਹੜੀ ਤਨਖਾਹ ਲਾਈ ਗਈ ਉਹ ਸੁਣ ਕੇ ਤੇ ਜਿੰਨੇ ਵੀ ਅਕਾਲੀ ਲੀਡਰ ਸਨ ਉਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਭਾਈ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਆ ਔਰ ਜੋ ਸਾਨੂੰ ਉਧਰੋਂ ਹੁਕਮ ਹੋਇਆ ਅਸੀਂ ਉਸ ਦੇ ਉੱਪਰ ਫੁੱਲ ਚੜਾਵਾਂਗੇ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਮਰਨ ਉਪਰੰਤ ਜਿਹੜਾ ਉਹਨਾਂ ਦੇ ਕੋਲੋਂ ਫਖਰੇ ਕੌਮ ਦਾ ਖਿਤਾਬ ਜਿਹੜਾ ਸੀ ਵਾਪਸ ਲਿਆ ਗਿਆ, ਜਦੋਂ ਉਹ ਸਵਾਲ ਇਕੱਲੇ ਇਕੱਲੇ ਅਕਾਲੀ ਨੂੰ ਕੀਤੇ ਗਏ ਉਹਨਾਂ ਨੇ ਉਹਦੇ ਜਵਾਬ ਦੇ ਵਿੱਚ ਵੀ ਇਹ ਗੱਲ ਕਹੀ ਕਿ ਭਾਈ ਜੋ ਹੁਕਮ ਆ ਅਸੀਂ ਉਸ ਦੇ ਉੱਪਰ ਕਿੰਤੂ ਨਹੀਂ ਕਰ ਸਕਦੇ। ਅਕਾਲੀਆਂ ਦਾ ਰਵੱਈਆ ਤਾਂ ਰਿਹਾ ਇਹ। ਉਹ ਤੋਂ ਬਾਅਦ ਟੀਵੀ ਚੈਨਲਾਂ ਦੇ ਉੱਪਰ ਡਿਬੇਟ ਸ਼ੁਰੂ ਹੋਈਆਂ। ਇੱਕ ਟੀਵੀ ਚੈਨਲ ਦੇ ਉੱਪਰ ਜਿੱਥੇ ਭਾਈ ਮਨਜੀਤ ਸਿੰਘ ਹੋਰੀ ਜਿਹੜੇ ਆਮ ਆਦਮੀ ਪਾਰਟੀ ਜਿਨ੍ਹਾਂ ਨੇ ਸ਼ੁਰੂਆਤੀ ਦੌਰ ਦੇ ਵਿੱਚ ਸਨ, ਬੜੇ ਸਿਆਣੇ ਵਿਦਵਾਨ ਨੇ ਉਹ ਬੈਠੇ ਸਨ। ਇਸ ਤੋਂ ਬਾਅਦ ਇੱਕ ਪ੍ਰੋਫੈਸਰ ਅਨੁਰਾਗ ਸਿੰਘ ਹੋਰੀ ਨੇ ਉਹ ਬੈਠੇ ਸਨ, ਸਿੱਖ ਬੁੱਧੀਜੀਵੀ। ਉਹਨਾਂ ਦੇ ਨਾਲ ਜਿਹੜੇ ਤਖ਼ਤ ਕੇਸਗੜ੍ਹ ਸਾਹਿਬ ਦੇ ਸਾਬਕਾ ਜਥੇਦਾਰ ਰਹੇ ਨੇ ਰਣਜੀਤ ਸਿੰਘ ਹੋਰੀ ਉਹ ਬੈਠੇ ਸਨ, ਤੇ ਨਾਲ ਬੈਠੇ ਸਨ ਜਿਹੜੇ ਸਰਬੱਤ ਖਾਲਸਾ ਜਾਂ ਫਿਰ ਕਹਿ ਲਓ ਕੜਵਾਸ ਖਾਲਸਾ ਜਿਹੜਾ ਉਦੋਂ ਹੋਇਆ ਸੀ, ਜਿਹੜੇ ਉਹਨਾਂ ਵੱਲੋਂ ਥਾਪੇ ਗਏ ਸੀ ਜਥੇਦਾਰ ਬਲਜੀਤ ਸਿੰਘ ਜੀ ਦਾਦੂਵਾਲ। ਹੁਣ ਬਲਜੀਤ ਸਿੰਘ ਦਾਦੂਵਾਲ ਹੋਰਾਂ ਨੇ ਜਿਹੜੀ ਸਜ਼ਾ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬਾਕੀ ਦੇ ਤਖ਼ਤਾਂ ਦੇ ਜਥੇਦਾਰਾਂ ਵੱਲੋਂ ਸੁਣਾਈ ਗਈ ਆ ਅਕਾਲੀਆਂ ਨੂੰ, ਉਹਨਾਂ ਨੇ ਉਹਦੇ ਤੇ ਕਿੰਤੂ ਸ਼ੁਰੂ ਕੀਤਾ ਕਰਨਾ ਕਿ ਸਜ਼ਾ ਦੇ ਵਿੱਚ ਨਰਮਾਈ ਬਹੁਤ ਵਰਤੀ ਹੈ। ਤੇ ਜਦੋਂ ਇਹਦੇ ਤੇ ਉੱਪਰ ਪ੍ਰਤੀਕਰਮ ਲਿਆ ਗਿਆ ਰਣਜੀਤ ਸਿੰਘ ਹੋਰਾਂ ਤੋਂ, ਸੋ ਉਹਨਾਂ ਦਾ ਬੜਾ ਇੱਕ ਕਟਾਕਸ਼ ਗਿਆ ਕਰਕੇ ਸੀ ਵੀ ਭਾਈ ਜਿਹੜੇ ਸਾਡੇ ਸਿੱਖ ਰਹੋ ਰੀਤਾਂ ਦੇ ਮੁਤਾਬਕ ਤੇ ਇਹੋ ਜਿਹੀਆਂ ਸਜ਼ਾਵਾਂ ਹੀ ਹੁੰਦੀਆਂ ਨੇ, ਵੀ ਜੇ ਦਾਦੂਵਾਲ ਸਾਹਿਬ ਇਸ ਤੋਂ ਸੰਤੁਸ਼ਟ ਨਹੀਂ ਆ ਤੇ ਇਹਨਾਂ ਨੂੰ ਕੁਹਾੜਾ ਫੜਾ ਦਿਓ ਤੇ ਇਹ ਫਿਰ ਜਿਹੜੇ ਜਿਹੜੇ ਜਿੱਦਾਂ ਜਿੱਦਾਂ ਇਹ ਸਮਝਦੇ ਆ ਵੀ ਉਹਨਾਂ ਦੀਆਂ ਲੱਤਾਂ ਵੱਢੀ ਜਾਣ। ਤੇ ਦਾਦੂਵਾਲ ਸਾਹਿਬ ਉਸ ਦੇ ਇਸ ਬਿਆਨ ਤੋਂ ਵਾਹਵਾ ਭੜਕ ਉੱਠੇ ਤੇ ਉਹ ਜੀ ਇੱਕ ਢੰਗ ਨਾਲ ਰਣਜੀਤ ਸਿੰਘ ਹੋਰੀ ਜਿਹੜੇ ਸਾਬਕਾ ਜਥੇਦਾਰ ਨੇ ਉਹਨਾਂ ਨਾਲ ਮੇਹਣਿਓ ਮੇਹਣੀ ਹੋ ਗਏ ਸੀ। ਖੈਰ ਹੁਣ ਜਿਹੜਾ ਜੀ ਤੁਹਾਨੂੰ ਕੱਲ੍ਹ ਯਾਦ ਹੋਏਗਾ ਕਿ ਜਿਹੜੇ ਹਰਵਿੰਦਰ ਸਿੰਘ ਸਰਨਾ ਹੋਰੀ ਨੇ ਉਹਨਾਂ ਨੇ ਪਿਛਲੇ ਦਿਨੀ ਜਦੋਂ ਸੁਖਬੀਰ ਬਦਲ ਹੋਰਾਂ ਨੂੰ ਤਨਖਾਹੀਆ ਕਰਾਰ ਦਿੱਤਾ ਤੇ ਜਦੋਂ ਉਹ ਗੱਲਾਂ ਬਾਤਾਂ ਚੱਲਦੀਆਂ ਸਨ ਤੇ ਜਦੋਂ ਸਿੱਖ ਬੁੱਧੀਜੀਵੀਆਂ ਤੇ ਉਹਨਾਂ ਨੇ ਟਿੱਪਣੀ ਕੀਤੀ ਸੀ ਵੀ ਜਿਹੜਾ ਇਹ ਇੱਕ ਢੰਗ ਨਾਲ ਬੁੱਧੀਜੀਵੀਆਂ ਦਾ ਇੱਜੜ ਇਕੱਠਾ ਹੋਇਆ। ਹੁਣ ਜਿਹੜਾ ਇੱਜੜ ਲਫ਼ਜ਼ ਸੀ ਉਸ ਦੇ ਉੱਪਰ ਤਿੱਖਾ ਪ੍ਰਤੀਕਰਮ ਜਿਹੜਾ ਉਹ ਜਥੇਦਾਰਾਂ ਵੱਲੋਂ ਜ਼ਾਹਿਰ ਕੀਤਾ ਗਿਆ ਤੇ ਉਹਨਾਂ ਨੂੰ ਉਹਨਾਂ ਦੇ ਇਸ ਲਫ਼ਜ਼ ਕਰਕੇ ਤਾੜਨਾ ਵੀ ਕੀਤੀ ਗਈ ਤੇ ਉਹਨਾਂ ਨੂੰ ਤਨਖਾਹੀਆ ਕਰਾਰ ਜਿਹੜਾ ਸੀਗਾ ਜੀ ਉਹ ਦੇ ਦਿੱਤਾ ਗਿਆ। ਹੁਣ ਜਿਹੜੇ ਬੰਦੇ ਜਥੇਦਾਰਾਂ ਦੇ ਇਸ ਫੈਸਲੇ ਨੂੰ ਕ੍ਰਿਟੀਸਾਈਜ਼ ਕਰਦੇ ਨੇ, ਜਿਹੜੇ ਇਹ ਕਹਿੰਦੇ ਨੇ ਕਿ ਭਾਈ ਅਕਾਲੀਆਂ ਨੂੰ ਤਨਖਾਹ ਜਿਹੜੀ ਲਾਈ ਹੈ ਉਹ ਬੜੀ ਨਰਮਾਈ ਵਾਲੀ ਆ, ਉਹ ਇਹ ਤਰਕ ਦਿੰਦੇ ਨੇ ਕਿ ਵਿਰਸਾ ਸਿੰਘ ਬਟੋਆ ਹੋਰਾਂ ਨੇ ਨਿੱਜੀ ਦੂਸ਼ਣ ਲਾਏ ਸਨ, ਨਿੱਜੀ ਹਮਲੇ ਕੀਤੇ ਸਨ ਜਥੇਦਾਰ ਹਰਪ੍ਰੀਤ ਸਿੰਘ ਹੋਰਾਂ ਤੇ, ਉਹਨਾਂ ਦੇ ਬੱਚਿਆਂ ਦੇ ਉੱਪਰ ਭੱਦੀਆਂ ਟਿੱਪਣੀਆਂ ਕੀਤੀਆਂ ਸਨ ਤੇ ਉਹਨਾਂ ਨੂੰ ਤੇ ਜਥੇਦਾਰਾਂ ਨੇ ਹੁਕਮ ਦਿੱਤਾ ਵੀ ਇਹਨੂੰ 10 ਸਾਲ ਦੇ ਲਈ ਪਾਰਟੀ ਚੋਂ ਬਾਹਰ ਕੱਢ ਦਿਓ। ਸਿੰਘ ਸਰਨਾ ਹੋਰਾਂ ਨੇ ਜਥੇਦਾਰਾਂ ਨੂੰ ਇੱਜੜ ਕਹਿਤਾ ਤੇ ਉਸ ਨੂੰ ਵੀ ਤਨਖਾਹੀਆ ਕਰਾਰ ਦਿੱਤਾ। ਜਿਹੜੀ ਗੱਲ ਜਿਹੜਾ ਹਮਲਾ ਇਹਨਾਂ ਦੇ ਉੱਪਰ ਨਿੱਜੀ ਤੌਰ ਤੇ ਹੁੰਦਾ ਉੱਥੇ ਤੇ ਇਹ ਦਿੰਦੇ ਨੇ ਸਖ਼ਤ ਸਜ਼ਾਵਾਂ ਤੇ ਜਿਹੜੇ ਪੰਥ ਦੇ ਗੁਨਾਹਗਾਰ ਨੇ ਉਹਨਾਂ ਨੂੰ ਤੁਸੀਂ ਨਰਮਾਈ ਵਰਤਦੇ ਹੋ। ਹੁਣ ਉਹ ਲੋਕਾਂ ਦਾ ਜਿਹੜਾ ਇੱਕ ਇਹ ਤਰਕ ਆ, ਇਸ ਤਰਕ ਨੂੰ ਵੀ ਜਿਹੜਾ ਉਹ ਚੁਕਲਾਇਆ ਨਹੀਂ ਜਾ ਸਕਦਾ। ਸੋ ਸਰਨਾ ਹੋਰਾਂ ਨੇ ਇੱਕ ਗੱਲ ਕਹੀ ਆ ਕਿ ਭਾਈ ਇਹਦੀ ਗੱਲ ਤੋਂ ਰਹਿੰਦੇ ਆ ਬਿਮਾਰ, ਵੀ ਜੇ ਮੈਨੂੰ ਅਕਾਲ ਤਖ਼ਤ ਤੇ ਆਉਂਦਿਆਂ ਰਾਹ ਚ ਕੁਛ ਹੋ ਗਿਆ ਤੇ ਮੇਰੀ ਮੌਤ ਦੇ ਜ਼ਿੰਮੇਵਾਰ ਜਿਹੜੇ ਆ ਜੀ ਉਹ ਜੇ ਸਰ ਹੋਣਗੇ। ਦੂਜੀ ਗੱਲ ਉਹ ਕਹਿੰਦੇ ਵੀ ਅਸੀਂ ਭਾਈ ਰਾਵਲ ਪਿੰਡੀ ਵਾਲੇ ਆ, ਸਾਡੀ ਜਿਹੜੀ ਬੋਲੀ ਆ ਉਹ ਲਹਿਜਾ ਜਿਹੜਾ ਇੱਜੜਿਆ ਕੋਈ ਮਾੜਾ ਲਫ਼ਜ਼ ਨਹੀਂ। ਗਰੁੱਪ ਆਫ ਪੀਪਲ ਜਦੋਂ ਸਾਡੇ ਕੋਲ ਘਰੇ ਕੋਈ ਦਸ ਬਾਰਾਂ ਪੰਦਰਾਂ ਬੰਦੇ ਆਉਂਦੇ ਹੋਣ ਤਾਂ ਕਹਿੰਦਾ ਸੀ ਉਹਨਾਂ ਨੂੰ, ਕਹਿੰਦਾ ਵੀ ਆਹ ਇੱਜੜ ਕਿੱਥੇ ਤੁਰਿਆ ਫਿਰਦਾ। ਇੱਜੜ ਲਫ਼ਜ਼ ਜਿਹੜਾ ਆ ਉਹ ਸਾਡੇ ਇਲਾਕੇ ਦੇ ਵਿੱਚ ਵਰਤਿਆ ਜਾਣ ਵਾਲਾ ਇੱਕ ਆਮ ਲਫ਼ਜ਼ ਹੈ। ਆਮ ਤੌਰ ਦੇ ਉੱਪਰ ਜਦੋਂ ਕਿਤੇ ਭੇਡਾਂ ਬੱਕਰੀਆਂ ਜਦੋਂ ਫਿਰ ਇਸੇ ਕਰਕੇ ਉਹਨਾਂ ਨੂੰ ਜਿਹੜੇ ਉਹਨਾਂ ਦੇ ਚਰਵਾਹੇ ਹੁੰਦੇ ਸੀ ਉਹਨਾਂ ਨੂੰ ਆਜਰੀ ਕਹਿੰਦੇ ਸੀ, ਤੇ ਉਹਨਾਂ ਦੇ ਉਸ ਸਮੂਹ ਨੂੰ ਇੱਜੜ ਕਿਹਾ ਜਾਂਦਾ ਸੀ। ਸਾਡੀ ਬੋਲੀ ਦੇ ਵਿੱਚ ਇਹ ਲਫ਼ਜ਼ ਇਨਸਾਨਾਂ ਵਾਸਤੇ ਵੀ ਵਰਤਿਆ ਜਾਂਦਾ ਹੈ ਕਈਆਂ ਇਲਾਕਿਆਂ ਦੇ ਵਿੱਚ। ਉਹਨਾਂ ਨੇ ਇਹ ਤਰਕ ਦਿੱਤਾ ਕਿ ਅਸੀਂ ਇੱਜੜ ਜਿਹੜਾ ਜੀ ਜਿੱਥੇ ਕਿਤੇ ਇੱਕ ਤੋਂ ਵੱਧ ਕੋਈ ਪਸ਼ੂ ਹੋਣ ਇਨਸਾਨ ਹੋਣ ਅਸੀਂ ਉਹਦੇ ਵਾਸਤੇ ਵਰਤ ਲੈਂਦੇ ਹੁੰਦੇ ਹਾਂ। ਖੈਰ ਉਹ ਕਹਿੰਦੇ ਵੀ ਭਾਈ ਮੇਰੀ ਸਿਹਤ ਤੇ ਕੋਈ ਅਸਰ ਨਹੀਂ, ਮੈਨੂੰ ਭਾਵੇਂ ਪੰਜ ਸੌ ਛੇਕ ਦਿੱਤਾ ਤੇ ਛੇਕ ਦਿਓ, ਚਲੋ ਹਾਲੇ ਤਾਂ ਤਨਖਾਹ ਹੀ ਕਰਾ ਦਿੱਤੇ। ਦੂਜੇ ਪਾਸੇ ਜਿਹੜੇ ਉਹਨਾਂ ਨੇ ਸਵਾਲ ਉਠਾਏ ਨੇ ਉਹ ਕਹਿੰਦੇ ਕਿ ਭਾਈ ਮੈਂ ਹਰਪ੍ਰੀਤ ਸਿੰਘ ਹੋਰਾਂ ਤੋਂ ਇਹ ਪੁੱਛਣਾ ਚਾਹੁੰਦਾ, ਇਸ ਕਰਕੇ ਉਹ ਕਹਿੰਦੇ ਵੀ ਹਰਪ੍ਰੀਤ ਸਿੰਘ ਹੋਰੀ ਜਾਂ ਫਿਰ ਬਾਕੀ ਜਿਹੜਾ ਭੁੱਖੇ ਨੇ ਕਿ ਹਰਪ੍ਰੀਤ ਸਿੰਘ ਹੋਰੀ ਕਰੋੜਪਤੀ ਕਿਹੜੇ ਆ, ਉਹ ਕਿਵੇਂ ਬਣ ਗਿਆ। ਉਹਨਾਂ ਦੀ ਬੜੀ ਨੇੜਤਾ ਆ ਮਨਜਿੰਦਰ ਸਿੰਘ ਸਿਰਸਾ ਹੋਰਾਂ ਨਾਲ, ਔਰ ਮਨਜਿੰਦਰ ਸਿੰਘ ਸਿਰਸਾ ਹੋਰੀ ਜਿਹੜੇ ਆ ਜੀ ਉਹ ਚਿੱਟੀ ਦਾੜੀ ਆ ਉਹਨਾਂ ਦੀ, ਪਰ ਉਹ ਰੰਗਦੇ ਆ ਇਸ ਕਰਕੇ ਉਹ ਪਤੇ ਤੇ ਆ, ਤੇ ਉਹਨਾਂ ਦੇ ਨਾਲ ਉਹਨਾਂ ਦੀ ਨੇੜਤਾ ਬਹੁਤ ਆ। ਦੂਜੇ ਪਾਸੇ ਉਹਦੇ ਜ਼ਰੀਏ ਉਹ ਬੀਜੇਪੀ ਦੇ ਜਿਹੜੇ ਹਾਈ ਕਮਾਂਡ ਦੇ ਨੇ ਉਹਨਾਂ ਦੇ ਨਾਲ ਉਹਨਾਂ ਦਾ ਬੈਂਡ ਉੱਠਣਿਆ, ਬੀਜੇਪੀ ਜਿਹੜੀ ਆ ਜੀ ਇਹਨਾਂ ਨੂੰ ਡਰਾਈਵ ਕਰ ਰਹੀ ਆ, ਔਰ ਅਮਿਤ ਸ਼ਾਹ ਹੋਰਾਂ ਦੇ ਨਾਲ ਹਰਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਚੰਗੀ ਗਿਣਤੀ ਬੈਠਣੀ ਉੱਠਣੀ ਆ। ਇਹ ਵਰਿੰਦਰ ਸਿੰਘ ਸਰਨਾ ਹੋਣਾ ਨੇ ਗੱਲਾਂ ਕੀਤੀਆਂ। ਇਹਦੇ ਨਾਲ ਹੀ ਮਿਲਦੀਆਂ ਜੁਲਦੀਆਂ ਗੱਲਾਂ ਜਿਹੜੀਆਂ ਨੇ ਉਹ ਕੀਤੀਆਂ ਨੇ ਸਾਬਕਾ ਜਥੇਦਾਰ ਰਣਜੀਤ ਸਿੰਘ ਹੋਰਾਂ ਨੇ, ਜਿਹਨਾਂ ਦੀ ਮੈਂ ਪਹਿਲਾਂ ਗੱਲ ਕਰਦਾ ਸੀ ਜਿਹੜੇ ਗੱਲ ਦਾਦੂਵਾਲ ਹੋਰੀ ਉਹਨਾਂ ਨਾਲ ਸਿੰਘ ਪਸਾ ਕੇ ਬੈਠੇ ਸੀ। ਰਣਜੀਤ ਸਿੰਘ ਹੋਰਾਂ ਦਾ ਵੀ ਨਵਾਂ ਇੱਕ ਵੀਡੀਓ ਆਇਆ, ਉਹ ਕਹਿੰਦੇ ਕਿ ਜਦੋਂ ਅਕਾਲ ਤਖ਼ਤ ਸਾਹਿਬ ਦੀ ਜਥੇਦਾਰੀ ਤੋਂ ਫਾਰਗ ਕੀਤਾ ਗਿਆ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ, ਤੇ ਉਦੋਂ ਵੀ ਵਿਰਸਾ ਸਾਹਿਬ ਬਟੂਆ ਹੋਰਾਂ ਦੇ ਨਾਲ ਇਹ ਮਿਹਣੀ ਮਿਹਣੀ ਹੋਏ ਸੀ, ਤੇ ਉਦੋਂ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਭਾਈ ਮੈਂ ਤਾਂ ਅਨਾਥ ਸੀ, ਮੈਨੂੰ ਐਸ ਜੀ ਪੀ ਸੀ ਨੇ ਹੀ ਪਾਲਿਆ, ਐਸ ਜੀ ਪੀ ਸੀ ਨੇ ਆਪਣੇ ਸਕੂਲਾਂ ਦੇ ਵਿੱਚ ਉੱਚ ਵਿਦਿਆ ਦਿੱਤੀ, ਪੀ ਐਚ ਡੀ ਤੱਕ ਮੈਨੂੰ ਪੜ੍ਹਾਈ ਕਰਵਾਈ, ਉਸ ਤੋਂ ਬਾਅਦ ਮੈਨੂੰ ਸੇਵਾਵਾਂ ਦਿੱਤੀਆਂ, ਤੇ ਮੈਂ ਜੇ ਇੱਥੋਂ ਤੱਕ ਪਹੁੰਚਾਇਆ ਉਹ ਐਸ ਜੀ ਪੀ ਸੀ ਦਾ ਕਰਕੇ ਹੀ ਪਹੁੰਚਾ। ਰਣਜੀਤ ਸਿੰਘ ਹੋਰਾਂ ਨੇ ਸਵਾਲ ਇਹ ਕੀਤਾ ਵੀ ਇੱਕ ਪਾਸੇ ਤੁਸੀਂ ਅਨਾਥ ਤੇ ਐਸ ਜੀ ਪੀ ਸੀ ਦੇ ਸਹਿਯੋਗ ਦੇ ਨਾਲ ਤੁਸੀਂ ਇੰਨੀ ਤਰੱਕੀ ਕੀਤੀ, ਤੇ ਹੁਣ ਤੁਹਾਡੀ ਬਠਿੰਡੇ ਦੇ ਵਿੱਚ ਕਰੋੜਾਂ ਦੀ ਜਾਇਦਾਦ ਆ ਉਹ ਕਿੱਥੋਂ ਆਈ, ਮਹਿੰਗੀਆਂ ਮਹਿੰਗੀਆਂ ਗੱਡੀਆਂ ਆਈਆਂ ਨੇ ਉਹ ਕਿੱਥੋਂ ਆਈਆਂ, ਕਈ ਕਈ ਗਨਮੈਨ ਤੁਸੀਂ ਲਈ ਫਿਰਦੇ ਹੋ, ਉਸ ਸਾਰੇ ਕਸ ਦਾ ਖਰਚਾ ਤੁਹਾਡਾ ਕੌਣ ਪੂਰਾ ਕਰਦਾ ਕੌਣ ਚੱਕਦਾ। ਹੁਣ ਅਸਲ ਦੇ ਵਿੱਚ ਕੀ ਆ ਕਿ ਇਹ ਹਾਲ ਦੀ ਘੜੀ ਇਹ ਤਿੰਨ ਬੰਦਿਆਂ ਦੇ ਬਿਆਨ ਜਿਹੜੇ ਆ ਉਹ ਜਥੇਦਾਰਾਂ ਨੂੰ ਕ੍ਰਿਟੀਸਾਈਜ਼ ਕਰਨ ਵਾਸਤੇ ਉਲਟ ਆਏ ਨੇ, ਇੱਕ ਬਲਜੀਤ ਸਿੰਘ ਦਾਦੂਵਾਲ, ਰਵਿੰਦਰ ਸਿੰਘ ਸਰਨਾ ਤੇ ਨਾਲ ਦੀ ਨਾਲ ਸਾਬਕਾ ਜਥੇਦਾਰ ਰਣਜੀਤ ਸਿੰਘ ਹੋਰੀ। ਗੱਲ ਕੀ ਕਿ ਹੌਲੀ ਹੌਲੀ ਇੱਕ ਉਹ ਨੈਰੇਟਿਵ ਬਣਨਾ ਸ਼ੁਰੂ ਹੋ ਜਾਏਗਾ ਜਿਹੜਾ ਜਥੇਦਾਰਾਂ ਦੇ ਉਲਟ ਪ੍ਰਚਾਰ ਹੋਏਗਾ, ਪਰ ਇਹਨੂੰ ਆਪਾਂ ਸਾਈਡ ਤੇ ਰੱਖ ਲੈਂਦੇ ਹਾਂ। ਮੇਨ ਦੇਖਣ ਵਾਲੀ ਗੱਲ ਇਹ ਆ ਕਿ ਜਿਹੜਾ ਵਰਤਾਰਾ 2 ਤਰੀਕ ਨੂੰ ਹੋਇਆ ਉਹਦਾ ਇੰਪੈਕਟ ਕੀ ਹੋਵੇਗਾ। ਪਹਿਲੀ ਗੱਲ ਤੇ ਇਹ ਵੀ ਜਿਹੜੀ ਇੱਕ ਪੀੜ੍ਹੀ ਪਿਛਲੇ 10-15-20 ਸਾਲਾਂ ਤੋਂ ਜਾਂ 25-30 ਸਾਲ ਵੀ ਆਪਾਂ ਗਿਣ ਲੈਂਦੇ, ਇਸ ਪੀੜ੍ਹੀ ਨੇ ਇਹੋ ਜਿਹਾ ਕੋਈ ਵਰਤਾਰਾ ਨਹੀਂ ਦੇਖਿਆ ਵੀ ਜਿੱਥੇ ਕਿਸੇ ਵੀ ਸਿਆਸੀ ਪਾਰਟੀ ਨੂੰ ਸਮੂਹਿਕ ਤੌਰ ਦੇ ਉੱਪਰ ਜਥੇਦਾਰਾਂ ਨੇ ਇਸ ਢੰਗ ਦੇ ਨਾਲ ਤਨਖਾਹ ਲਾਈ ਹੋਵੇ। ਅਸੀਂ ਅਕਾਲ ਤਖ਼ਤ ਦੀ ਸਰਵਉੱਚਤਾ ਹਰ ਇੱਕ ਦੇ ਮੂੰਹੋਂ ਇਹ ਲਫ਼ਜ਼ ਸੁਣਦੇ ਤਾਂ ਆਏ ਆ ਪਰ ਪ੍ਰੈਕਟੀਕਲੀ ਕਿਸੇ ਨੇ ਦੇਖਿਆ। ਜਿਹੜੇ ਅਕਾਲ ਤਖ਼ਤ ਨੂੰ ਸਰਬ ਉੱਚ ਕਹਿੰਦੇ ਹੁੰਦੇ ਸੀ ਉਹ ਹੀ ਕੰਸੈਪਟ ਨੂੰ ਖਤਮ ਵੀ ਕਰਦੇ ਰਹੇ ਆ। ਇਹ ਇੱਕ ਨੈਰੇਟਿਵ ਜਿਹੜਾ ਸੀਗਾ ਉਹ ਪੱਕਾ ਹੋ ਚੁੱਕਾ ਕਿ ਜਿਹੜੇ ਅਕਾਲ ਤਖ਼ਤ ਦੇ ਬਾਕੀ ਦੇ ਜਥੇਦਾਰ ਨੇ ਇਹ ਬਾਦਲਾਂ ਦੇ ਲਿਫਾਫੇ ਚੋਂ ਨਿਕਲਦੇ ਆ, ਇਹਨਾਂ ਨੇ ਉਹ ਕੁਛ ਹੀ ਕਰਨਾ ਜੋ ਬਾਦਲ ਕਹਿੰਦੇ ਆ। ਇਸ ਦੋ ਤਰੀਕ ਵਾਲੇ ਸਾਰੇ ਕਾਸੇ ਦੇ ਵਿੱਚ ਇਹ ਨੈਰੇਟਿਵ ਟੁੱਟਾ ਹੈ, ਇਹ ਨੈਰੇਟਿਵ ਟੁੱਟ ਗਿਆ। ਹੁਣ ਆਪਾਂ ਦੇਖੀਏ ਕਿ ਪੰਜਾਬ ਤੋਂ ਬਾਹਰ ਜਿਹੜੇ ਨੌਨ ਸਿੱਖ ਸਿਆਸਤਦਾਨ ਨੇ ਉਹ ਚਾਹੇ ਹਰਿਆਣੇ ਬੈਠੇ ਨੇ, ਚਾਹੇ ਮਹਾਰਾਸ਼ਟਰ ਨੇ, ਚਾਹੇ ਮੱਧ ਪ੍ਰਦੇਸ਼ ਦੇ ਵਿੱਚ ਨੇ, ਚਾਹੇ ਯੂਪੀ ਦੇ ਵਿੱਚ ਨੇ, ਚਾਹੇ ਬਿਹਾਰ ਦੇ ਵਿੱਚ ਨੇ, ਚਾਹੇ ਕਰਨਾਟਕਾ ਦੇ ਵਿੱਚ ਨੇ, ਤੇਲੰਗਾਨਾ ਦੇ ਵਿੱਚ ਨੇ, ਚਾਹੇ ਉਹ ਬੰਗਾਲ ਦੇ ਵਿੱਚ ਕਿਤੇ ਵੀ ਬੈਠੇ ਨੇ, ਉਹਨਾਂ ਵਾਸਤੇ ਇੱਕ ਬਹੁਤ ਵੱਡਾ ਸੰਦੇਸ਼ ਆ ਕਿ ਜਿਹੜਾ ਇਹ ਸਿੱਖਾਂ ਦਾ ਅਕਾਲ ਤਖ਼ਤ ਵਾਲਾ ਕੰਸੈਪਟ ਹੈ, ਇਹ ਜਿਹੜਾ ਸਿੱਖਾਂ ਦਾ ਅਕਾਲ ਤਖ਼ਤ ਨੂੰ ਸੁਪਰੀਮ ਮੰਨਣ ਵਾਲਾ ਜਾਂ ਫਿਰ ਉਸ ਨੂੰ ਮਿੰਨੀ ਪਾਰਲੀਮੈਂਟ ਮੰਨਣ ਵਾਲਾ ਕੰਸੈਪਟ ਹੈ, ਉਹਦੇ ਚ ਕੀ ਦਮ ਆ। ਹੁਣ ਜਦੋਂ ਉਹ ਲੀਡਰ ਜਿਹੜੇ ਨੇ ਉਹ ਇਹ ਦੇਖਦੇ ਨੇ ਕਿ ਕਿਸ ਢੰਗ ਦੇ ਨਾਲ ਕਿਸੇ ਵੇਲੇ ਜਿਨ੍ਹਾਂ ਦੀ ਪੰਜਾਬ ਚ ਤੂਤੀ ਬੋਲਦੀ ਸੀ, ਜਿਹੜੇ ਇੱਕ ਢੰਗ ਦੇ ਨਾਲ ਪੰਜਾਬ ਦੇ ਰਾਜੇ ਸਨ, ਅਕਾਲੀ ਪਾਰਟੀ ਜਿਹੜੀ ਆ ਉਹਦਾ ਕਹਿ ਲਓ ਕਿ ਭਾਰਤ ਦੀ ਸਿਆਸਤ ਦੇ ਵਿੱਚ ਇੱਕ ਨਾਮ ਹੈ, ਵੀ ਜਦੋਂ ਉਹ ਸਿਆਸਤਦਾਨ ਜਿਹੜੇ ਕਰੋੜਾਂ ਅਰਬਾਂਪਤੀ ਨੇ ਉਹ ਹੱਥ ਜੋੜ ਕੇ ਆਪਣੇ ਉਸ ਸੰਸਥਾ ਦੇ ਅੱਗੇ ਖੜੇ ਨੇ, ਜਿਹੜੇ ਉੱਥੇ ਕੋਈ ਦਲੀਲ ਨਹੀਂ ਦੇ ਸਕਦੇ, ਜਿਹੜੇ ਉੱਥੇ ਕੋਈ ਅਪੀਲ ਨਹੀਂ ਕਰ ਸਕਦੇ, ਜਿਹੜੇ ਉੱਥੇ ਕੋਈ ਸਪਸ਼ਟੀਕਰਨ ਨਹੀਂ ਦੇ ਸਕਦੇ, ਉਹਨਾਂ ਨੂੰ ਜਥੇਦਾਰ ਸਾਹਿਬ ਤਾੜਨਾ ਕਰ ਰਹੇ ਨੇ ਕਿ ਦੱਸੋ ਤੁਸੀਂ ਆਹ ਗੁਨਾਹ ਕੀਤਾ ਕਿ ਨਹੀਂ, ਹਾਂ ਤੇ ਨਾ ਦੇ ਵਿੱਚ ਸਾਨੂੰ ਜਵਾਬ ਚਾਹੀਦਾ। ਤੇ ਉਹ ਗਲ ਦੇ ਵਿੱਚ ਪੱਲਾ ਪਾਈ, ਨੀਵੀਂ ਪਾਈ, ਆਪਣੇ ਗੁਨਾਹ ਕਬੂਲ ਰਹੇ ਨੇ। ਇਹਦੇ ਨਾਲ ਜਿਹੜਾ ਅਕਾਲ ਤਖ਼ਤ ਦਾ ਕੰਸੈਪਟ ਹੈ ਉਹ ਹੋਰ ਸਟਰੋਂਗ ਹੋਵੇਗਾ। ਦੂਜੀ ਵੱਡੀ ਚੀਜ਼ ਜਿਹੜਾ ਇੱਕ ਮੈਸੇਜ ਇਸ ਦੇ ਪ੍ਰਤੀ ਗਿਆ ਉਹ ਮੈਸੇਜ ਬੜਾ ਸਟਰੋਂਗ ਗਿਆ। ਦੂਜਾ ਇੱਕ ਸਿੱਖੀ ਦਾ ਜਿਹੜਾ ਇੱਕ ਵੱਡਾ ਅਸੂਲ ਇਹ ਆ ਕਿ ਮੁਆਫੀ, ਹੁਣ ਆਪਾਂ ਜਦੋਂ ਦੇ ਜੰਮੇ ਆ ਮੈਨੂੰ ਤਕਰੀਬਨ 50 ਸਾਲ ਦੇ ਆਲੇ ਦੁਆਲੇ ਹੋ ਗਈ, ਜਦੋਂ ਦੀ ਸੁਰਤ ਸੰਭਲੀ ਆ, ਜਦੋਂ ਚੋਚੀ ਤੋਂ ਰੋਟੀ ਕਹਿਣਾ ਸਿੱਖੇ ਆ, ਉਹ ਲੈ ਕੇ ਆਪਾਂ ਇੱਕ ਗੱਲ ਜਿਹੜੀ ਆ ਜੀ ਆਪਾਂ ਆਪਣੇ ਗੁਰਦੁਆਰਾ ਸਾਹਿਬਾਨਾਂ ਤੋਂ ਸਾਰੇ ਪਾਸੋਂ ਇਹ ਸੁਣਿਆ ਕਿ ਜਿਹੜਾ ਮਾਫ਼ ਕਰਨ ਵਾਲਾ ਉਹ ਵੱਡਾ ਹੁੰਦਾ, ਜਿਹੜਾ ਮੁਆਫ਼ੀ ਦਾ ਕੰਸੈਪਟ ਹੈ ਸਿੱਖ ਧਰਮ ਦੇ ਵਿੱਚ, ਜਿਸ ਦੇ ਉੱਪਰ ਹਰ ਸਿੱਖ ਮਾਣ ਵੀ ਕਰਦਾ, ਔਰ ਤੁਸੀਂ ਸਾਨੂੰ ਕਹਿ ਲਓ ਕਿ ਬਹੁਤ ਸਾਰੀਆਂ ਇਹੋ ਜਿਹੀਆਂ ਸਾਖੀਆਂ, ਬਹੁਤ ਸਾਰੇ ਇਹੋ ਜਿਹੇ ਇਤਿਹਾਸਕ ਘਟਨਾਵਾਂ ਜਿਹੜੀਆਂ ਨੇ ਉਹ ਅਸੀਂ ਸਾਡੇ ਪ੍ਰਚਾਰਕਾਂ ਦੇ ਕੋਲੋਂ ਸਾਡੀਆਂ ਧਾਰਮਿਕ ਸਟੇਜਾਂ ਤੋਂ ਹੀ ਸੁਣੀਆਂ ਨੇ ਕਿ ਇਨਸਾਨ ਜਿਹੜਾ ਹੈ ਜੀ ਉਹ ਜਿੱਡਾ ਮਰਜ਼ੀ ਵਿਭਚਾਰੀ, ਜਿੱਡਾ ਮਰਜ਼ੀ ਕੋਈ ਪੁੱਠੇ ਕੰਮਾਂ ਚ ਪਿਆ, ਤੁਸੀਂ ਕਿਸੇ ਵੇਲੇ ਵੀ ਸੁਧਰ ਸਕਦੇ ਹੋ। ਤੁਸੀਂ ਆਮ ਆਪਣੇ ਪ੍ਰਚਾਰਕਾਂ ਤੋਂ ਸੁਣਿਆ ਹੋਵੇਗਾ ਕਿ ਜਦੋਂ ਤੁਸੀਂ ਅੰਮ੍ਰਿਤ ਛਕ ਲਿਆ ਜੀ, ਗੁਰੂ ਵਾਲੇ ਬਣ ਗਏ, ਤੇ ਗੁਰੂ ਜਿਹੜਾ ਜੀ ਉਹ ਅੰਤਲੇ ਸਮੇਂ ਬਾਹੋਂ ਫੜ ਕੇ ਤੁਹਾਨੂੰ ਸਵਰਗਾਂ ਚ ਲੈ ਜਾਂਦਾ, ਇਹੋ ਜਿਹੇ ਲਾਲਚ ਆਪਾਂ ਸੁਣਦੇ ਹਾਂ ਨਾ। ਅਸਲ ਦੇ ਵਿੱਚ ਇਹੀ ਆ ਕਿ ਤੁਹਾਨੂੰ ਇਹ ਦੱਸਣ ਦੇ ਲਈ ਕਿ ਹਰ ਇੱਕ ਇਨਸਾਨ ਨੂੰ ਵੈਸੇ ਪਤਾ ਹੁੰਦਾ ਵੀ ਉਹ ਅੰਦਰੋਂ ਕੀ ਆ, ਜੇ ਤੁਸੀਂ ਬੁਰੇ ਕੰਮ ਕਰ ਰਹੇ ਹੋ, ਤੁਸੀਂ ਗੁਨਾਹ ਕਰ ਰਹੇ ਹੋ, ਰੋਜ਼ ਹਰ ਪਲ ਗੁਨਾਹ ਕਰ ਰਹੇ ਹੋ, ਬਹੁਤ ਗੁਨਾਹ ਕੀਤੇ ਨੇ, ਤੇ ਤੁਸੀਂ ਕਿਸੇ ਵੇਲੇ ਵੀ ਸੁਧਰ ਸਕਦੇ ਹੋ, ਤੁਹਾਨੂੰ ਬਰਾਬਰ ਦਾ ਮੌਕਾ ਮਿਲ ਸਕਦਾ। ਹੁਣ ਆਪਾਂ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਹੋਰਾਂ ਦੀ ਕਹਾਣੀ ਸੁਣਦੇ ਹਾਂ, ਜੋ ਲਕਸ਼ਮਣ ਦਾਸ ਦੇ ਤੌਰ ਦੇ ਉੱਪਰ ਉਹ ਮਿਲਦੇ ਨੇ ਗੁਰੂ ਸਾਹਿਬਾਂ ਨੂੰ, ਉਸ ਤੋਂ ਪਹਿਲਾਂ ਉਹ ਇਸ ਢੰਗ ਦੇ ਪਹਿਲਾਂ ਨਿਰਦਈ ਹੁੰਦੇ ਸੀ, ਔਰ ਇੱਕ ਘਟਨਾ ਨੇ ਉਹਨਾਂ ਦੇ ਮਨ ਦੇ ਵਿੱਚ ਪਛਤਾਪ ਪੈਦਾ ਕੀਤਾ, ਉਹ ਵੈਰਾਗੀ ਬਣ ਗਏ, ਉਸ ਤੋਂ ਬਾਅਦ ਗੁਰੂ ਸਾਹਿਬ ਨੂੰ ਮਿਲਦੇ ਨੇ ਤੇ ਫਿਰ ਕਿੱਡੇ ਵੱਡੇ ਜਰਨਲ ਹੁੰਦੇ ਨੇ। ਜਦੋਂ ਇਹ ਸਾਖੀਆਂ ਇਹ ਕਹਾਣੀਆਂ ਸਾਨੂੰ ਇਸ ਕਰਕੇ ਸਿਖਾਈਆਂ ਜਾਂਦੀਆਂ ਨੇ ਵੀ ਜ਼ਿੰਦਗੀ ਦੇ ਕਿਸੇ ਵੀ ਪਲ ਤੁਹਾਡੇ ਤੇ ਕੋਈ ਵੀ ਮੋੜ ਆ ਸਕਦਾ, ਔਰ ਤੁਸੀਂ ਸੁਧਾਰਵਾਦੀ ਹੋ ਸਕਦੇ ਹੋ, ਸੁਧਰਨ ਵੱਲ ਨੂੰ ਆਪਣਾ ਕਦਮ ਵਧਾ ਸਕਦੇ ਹੋ, ਗੁਰੂ ਤੁਹਾਨੂੰ ਹਿੱਕ ਦੇ ਨਾਲ ਲਾ ਸਕਦਾ। ਹੁਣ ਇਹ ਕੰਸੈਪਟ ਜਿਹੜਾ ਆ ਉਹ ਇਸ ਸਾਰੇ ਘਟਨਾਕ੍ਰਮ ਦੇ ਵਿੱਚ ਵੀ ਉਜਾਗਰ ਹੋਇਆ ਕਿ ਜੋ ਗੁਨਾਹ ਕੀਤੇ ਨੇ ਪਹਿਲਾਂ ਤਾਂ ਇਹ ਆ ਵੀ ਤੁਸੀਂ ਮੰਨੋ ਤਾਂ ਸਹੀ ਵੀ ਤੁਸੀਂ ਗੁਨਾਹ ਕੀਤਾ, ਤੇ ਜਦੋਂ ਤੁਸੀਂ ਮੰਨ ਲੈਂਦੇ ਹੋ ਤੁਸੀਂ ਗੁਨਾਹ ਕੀਤਾ, ਤੁਸੀਂ ਉਸ ਤੋਂ ਬਾਅਦ ਆਪਣੇ ਆਪ ਨੂੰ ਕਹਿ ਲਓ ਵੀ ਸਿੱਧੇ ਪਾਸੇ ਲਿਆ ਸਕਦੇ ਹੋ, ਬੰਦਿਆਂ ਵਾਲੇ ਕੰਮ ਕਰਨ ਲੱਗ ਸਕਦੇ ਹੋ, ਪਰ ਪਹਿਲਾਂ ਤੁਹਾਨੂੰ ਇਹ ਮੰਨਣਾ ਪਵੇਗਾ ਕਿ ਤੁਸੀਂ ਗੁਨਾਹ ਕੀਤਾ। ਹੁਣ ਚਲੋ ਜੀ, ਅਕਾਲੀਆਂ ਨੇ ਸਾਰਾ ਕੁਛ ਮੰਨ ਲਿਆ ਤੇ ਅੱਜ ਤੋਂ ਅਸਲ ਦੇ ਵਿੱਚ ਜਿਹੜੀ ਇਹ ਤਨਖਾਹ ਆ ਉਹ ਸ਼ੁਰੂ ਹੋਣੀ ਸੀ। ਸੋ ਅੱਜ ਉੱਥੇ ਕੀ ਵਾਪਰਿਆ ਕਿ ਉਹ ਅਸੀਂ ਦਰਬਾਰ ਸਾਹਿਬ ਦਾ ਉਸ ਸਾਰੇ ਕਾਸੇ ਬਾਰੇ ਆਪਾਂ ਗੱਲ ਕਰਦੇ ਹਾਂ। ਇੱਕ ਨਿੱਕੀ ਜਿਹੀ ਲੈ ਲਈਏ ਕਮਰਸ਼ਲ ਬ੍ਰੇਕ, ਤੇ ਕਮਰਸ਼ਲ ਬ੍ਰੇਕ ਤੋਂ ਬਾਅਦ ਆਪਾਂ ਬਾਕੀ ਦੀਆਂ ਗੱਲਾਂ ਕਰਦੇ ਹਾਂ।
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ ਇਸ ਪੱਖੋਂ?
ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ, ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 6347 3004 36।
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰੈਂਪਟਨ ਬਾਰੀਅਰਜ਼ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-6467।
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ। ਓਹੋ ਸੱਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ? ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸਿਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ਼, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-5153 6473888-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਪਿੱਜ਼ਾ ਡਿਪੂ ਦਾ ਪਿੱਜ਼ਾ ਆਏ ਹਾਏ ਓਏ ਹੋਏ, ਪਿੱਜ਼ਾ ਡਿਪੂ ਤੇ ਨਿਊਲੀ ਲਾਂਚਡ ਅਚਾਰੀ ਸੋਇਆ ਚਾਪ ਤੇ ਤੰਦੂਰੀ ਚਾਪ ਪਿੱਜ਼ਾ ਦੀ ਵੈਰਾਈਟੀ ਜ਼ਰੂਰ ਟ੍ਰਾਈ ਕਰੋ। ਪਿੱਜ਼ਾ ਡਿਪੂ ਤੇ ਚਾਪ ਲਵਰਸ ਲਈ ਇਹਨਾਂ ਦੀ ਸਿਗਨੇਚਰ ਮਲਾਈ ਅਚਾਰੀ ਜਾਂ ਤੰਦੂਰੀ ਚਾਪ ਜਦੋਂ ਟ੍ਰਾਈ ਕਰੋਗੇ ਤਾਂ ਦਿਲੇ ਹੀ ਕਹੂਗਾ ਹਾਏ ਓਏ ਪਹਿਲਾਂ ਕਿੱਥੇ ਸੀ। ਪਿੱਜ਼ਾ ਡਿਪੂ ਕੈਨੇਡਾ ਵਿੱਚ ਹੁਣ 55 ਤੋਂ ਵੱਧ ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰਦੇ ਨੇ। ਅੱਜ ਹੀ ਆਓ ਤੇ ਟ੍ਰਾਈ ਕਰੋ ਵੈਜ ਜਾਂ ਨਾਨ ਵੈਜ ਪਿੱਜ਼ਾ। ਵਿਜ਼ਿਟ ਯੋਰ ਨੀਅਰੈਸਟ ਪਿੱਜ਼ਾ ਡਿਪੂ ਔਰ ਆਰਡਰ ਐਟ pizzadepot.ca।
ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ। ਜੀ ਹਾਂ, ਤੁਸੀਂ ਠੀਕ ਸੁਣਿਆ, ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ। ਤੁਹਾਡੀ ਸਹੂਲਤ ਮੁਤਾਬਿਕ ਫਲੈਕਸੀਬਲ ਟਾਈਮਿੰਗ, ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ। ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 6475505913 ਤੇ ਸੰਪਰਕ ਕਰੋ। ਇੱਕ ਵਾਰ ਫੇਰ 6475505913 ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਇੱਕ ਵਾਰੀ ਫੇਰ ਸਵਾਗਤ ਜੀ, ਔਰ ਦੋ ਤਿੰਨ ਕਾਲਰ ਕਾਫੀ ਲੰਬੇ ਸਮੇਂ ਤੋਂ ਹੋਲਡ ਤੇ ਨੇ, ਤੇ ਆਪਾਂ ਪਹਿਲਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਫੇਰ ਆਪਣੀ ਲੜੀ ਅੱਗੇ ਵਿਚਾਰਾਂ ਦੀ ਤੋਰਦੇ ਹਾਂ। ਪਹਿਲੀ ਕਾਲ ਤੇ ਚੱਲਦੇ, ਸਤਿ ਸ਼੍ਰੀ ਅਕਾਲ ਜੀ।
ਹੈਲੋ
ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ।
ਹੈਲੋ,
ਇਹ ਨਵਦੀਪ, ਇਹ ਕਾਲ ਕੱਟੀ, ਅਗਲੀ ਕਾਲ ਲੈ ਲਾ। ਹਾਂਜੀ ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਤਿ ਸ਼੍ਰੀ ਅਕਾਲ ਜੀ ਸਭ ਨੂੰ ਜੀ।
ਹਾਂਜੀ, ਕੀ ਹਾਲ ਚਾਲ ਜਨਾਬ, ਠੀਕ ਠਾਕ ਹੋ?
ਬਹੁਤ ਬਹੁਤ ਵਧੀਆ।
ਰਾਣਾ ਜੀ ਮੇਰੇ ਫਾਦਰ ਕਹਿੰਦੇ ਹੁੰਦੇ ਸੀ ਕਿ ਜਿਸ ਬੰਦੇ ਨੂੰ 5 ਰੁਪਏ ਦੀ ਵੀ ਸਜ਼ਾ ਹੋ ਜਾਏ ਨਾ ਉਹ ਸਜ਼ਾ ਯਾਫਤਾ ਹੋ ਜਾਂਦਾ। ਹਾਂਜੀ
ਜੀ ਜੀ,
ਇਹ ਸਜ਼ਾ ਯਾਫਤਾ ਹੋ ਗਿਆ। ਪਰ ਇਹ ਜਿਹੜੀ ਸਜ਼ਾ ਆ ਸਾਡੇ ਸਿੱਖ ਪਰੰਪਰਾਵਾਂ ਦੇ ਮੁਤਾਬਿਕ, ਇਹ ਸਜ਼ਾ ਨਹੀਂ ਹੈਗੀ। ਪਹਿਲੀ ਗੱਲ ਤਾਂ ਇਹ, ਉਹਨਾਂ ਨੇ ਆਪਣਾ ਜਿਹੜਾ ਗਿਲਤ ਆਪਾਂ ਕਹਿੰਦੇ ਗਲਤੀ ਮੰਨ ਲਈ, ਇਹਨੂੰ ਆਪਣੇ ਆਪ ਨੂੰ ਕਹਿੰਦੇ ਰਿਡੀਮ ਕਰ ਲਿਆ, ਆਪਣੇ ਆਪ ਨੂੰ ਨੀਵਾ ਕਰ ਲਿਆ, ਇਹ ਬਹੁਤ ਵੱਡੀ ਗੱਲ ਹੁੰਦੀ। ਹਾਂਜੀ
ਜੀ।
ਦੂਜੀ ਜਿਹੜੀ ਇਹਨਾਂ ਦੀ ਸਜ਼ਾ, ਇੱਕ ਬੜੀ ਵੱਖਰੀ ਤਰ੍ਹਾਂ ਦੀ ਸਜ਼ਾ ਆ, ਇਹ ਸਜ਼ਾ ਨਹੀਂ, ਇਹ ਤਨਖਾਹ ਲਾਈ ਜਾਂਦੀ। ਤਨਖਾਹ ਲਾਉਣ ਜਿਹੜੇ ਪ੍ਰੋਮੀਨੈਂਟ ਬੰਦੇ ਹੁੰਦੇ ਆ, ਜਿਵੇਂ ਰਾਜੇ ਮਹਾਰਾਜੇ ਹੁੰਦੇ ਸੀ, ਉਹਨਾਂ ਨੂੰ ਤਨਖਾਹੀ ਰੱਖਿਆ ਜਾਂਦਾ ਸੀ। ਵੇਖੋ ਕੱਲ ਦਾ ਰਾਜਾ ਜੁੱਤੀਆਂ ਪਾਲਿਸ਼ ਕਰਨ ਆਇਆ ਜਾਂ ਸਾਫ਼ ਕਰਨ ਆਇਆ ਜੀ, ਇਹਨੂੰ ਤਨਖਾਹ ਦੇਣੀ ਆ। ਬਕਾਇਦਾ ਉਹਨਾਂ ਨੂੰ ਤਨਖਾਹ ਵੀ ਦਿੱਤੀ ਜਾਊਗੀ ਪਿਆ, ਜਿਹੜੀ ਤੁਸੀਂ ਸਫਾਈ ਕੀਤੀ ਆ ਉਹਦੀ ਤਨਖਾਹ ਬਣਦੀ ਆ। ਹਾਂਜੀ, ਇਹਦਾ ਇਹ ਮਤਲਬ ਹੁੰਦਾ। ਤੇ ਬਾਕੀ ਗੱਲ ਇਹ ਆ ਵੀ ਦੁਨੀਆਂ ਦੇ ਵਿੱਚ, ਹਾਂ ਕ੍ਰਿਸਚੀਅਨਿਟੀ ਦੇ ਵਿੱਚ ਪਹਿਲਾਂ ਮੈਂ ਵੇਖਿਆ ਜਿਹੜੇ ਰਾਜੇ ਮਹਾਰਾਜੇ ਹੁੰਦੇ ਸੀ, ਉਹਨਾਂ ਨੂੰ ਜਿਹੜਾ ਹਾਈ ਪ੍ਰੀਸਟ ਸੀ ਉਹਦੇ ਸਾਹਮਣੇ ਪੇਸ਼ ਹੋਣਾ ਪੈਂਦਾ ਸੀ, ਇਹਨਾਂ ਦੀਆਂ ਪਰੰਪਰਾਵਾਂ ਕੁਛ ਸੀਗੀਆਂ। ਬਾਕੀ ਜਿਹੜੇ ਅੱਜ ਕੱਲ ਪ੍ਰਚਲਿਤ ਧਰਮਾਂ ਦੇ ਨਾਂ ਦੇ ਉੱਤੇ ਦੇਸ਼ ਚੱਲ ਰਹੇ, ਕਿੰਨੇ ਕੁ ਉਹਨਾਂ ਦੇ ਇਹੋ ਜਿਹੇ ਸ਼ਰਾਈਨ ਬਣਾਏ ਹੋਏ ਆ ਜਿਹਦੇ ਉੱਤੇ ਲਿਆ ਕੇ ਉਹਨਾਂ ਨੂੰ ਪੇਸ਼ ਕੀਤਾ ਜਾਂਦਾ ਵੀ ਆਹ ਤੁਸੀਂ ਹਰਾਮਗਰਦੀਆਂ ਕੀਤੀਆਂ ਧਰਮ ਦੇ ਨਾਂ ਤੇ, ਇੱਥੇ ਆ ਕੇ ਪੇਸ਼ ਹੋ ਤੇ ਆ ਕੇ ਆਪਣੀਆਂ ਗਲਤੀਆਂ ਮੰਨੋ, ਕਨਫੈਸ਼ਨ ਕਰੋ। ਕੋਈ ਹੈਗਾ ਇਹੋ ਜਿਹਾ ਹੈ ਹੀ ਨਹੀਂ। ਤੇ ਇੱਕ ਗੱਲ ਇਹ ਆ, ਜੋ ਡੈਮੋਕਰੇਸੀ ਸਾਡੇ ਗੁਰੂ ਨੇ ਸਾਨੂੰ, ਗੁਰੂ ਸਾਹਿਬਾਨਾਂ ਨੇ ਬਖਸ਼ ਦਿੱਤੀ, ਅਸੀਂ ਡੈਮੋਕਰੇਸੀ ਦੀਆਂ ਰੋਜ਼ ਗੱਲਾਂ ਕਰਦੇ, ਇਹਦੇ ਨਾਲ ਦੀ ਐਗਜ਼ਾਮਪਲ ਕਿਤੇ ਹੈ ਨਹੀਂ। ਇੱਥੇ ਜਿਹੜੀ ਆਮ ਸੰਗਤ ਆ, ਪਬਲਿਕ ਆ, ਉਹਦਾ ਰਾਜ ਆ, ਤਾਂ ਉਹਦੀਆਂ ਜੁੱਤੀਆਂ ਸਾਫ ਕਰਵਾਈਆਂ ਜਾਂਦੀਆਂ ਰਾਜਿਆਂ ਤੋਂ। ਤੇ ਜੇ ਵੇਖਣਾ ਹੋਵੇ ਮਾਡਰਨ ਟਾਈਮ ਤੇ ਬਰਲਿਨ ਵੇਖ ਲਓ, ਜਿਹੜੀ ਨਵੀਂ ਉਹਨਾਂ ਨੇ ਪਾਰਲੀਮੈਂਟ ਬਣਾਈ ਆ, ਸ਼ੀਸ਼ੇ ਦੀ ਸਾਰੀ ਬਣਾਈ ਆ ਰਾਣਾ ਜੀ, ਥੱਲੇ ਪਾਰਲੀਮੈਂਟ ਬੈਠੀ ਹੁੰਦੀ ਹੈ ਤੇ ਉੱਤੇ ਲੋਕੀ ਉਹਨਾਂ ਦੇ ਸ਼ੀਸ਼ੇ ਦੇ ਉੱਤੇ ਘੁੰਮ ਰਹੇ ਹੁੰਦੇ। ਉਹਦਾ ਕਹਿਣ ਦਾ ਮਤਲਬ ਇਹ ਹੁੰਦਾ ਵੀ ਤੁਸੀਂ ਜਿਹੜੇ ਕੰਮ ਕਰਨ ਲਈ ਇਹ ਰੱਖੇ ਆ ਨਾ ਥੱਲੇ ਪਾਰਲੀਮੈਂਟ ਏਰੀਅਨ, ਤੁਸੀਂ ਸਾਡੀ ਜੁੱਤੀ ਥੱਲੇ ਕੰਮ ਕਰਦੇ ਆ, ਬਰਲਿਨ ਵੇਖ ਲਓ ਜਾ ਕੇ ਕਰੀ ਜੀ। ਹਾਂਜੀ,
ਸਿੰਬੋਲਿਕਲੀ ਕੁਝ ਚੀਜ਼ ਹੁੰਦੀ, ਕੁਝ ਹੁੰਦੀਆਂ ਨੇ ਵੀ, ਇੱਕ ਨਾ ਆਪਣੇ ਕਹਾਵਤ ਸੁਣਦੇ ਹੁੰਦੇ ਵੀ ਤਪੋ ਰਾਜ ਤੇ ਰਾਜੋ ਨਰਕ। ਜਦੋਂ ਤੁਸੀਂ ਮਿਹਨਤ ਕਰਦੇ ਹੋ, ਇੱਕ ਢੰਗ ਨਾਲ ਤਪ ਕਰਦੇ ਹੋ, ਤੁਹਾਨੂੰ ਰਾਜ ਭਾਗ ਮਿਲਦਾ। ਤੇ ਰਾਜ ਭਾਗ ਕਰਦੇ ਹੋਏ ਜੇ ਤੁਸੀਂ ਸਾਰਾ ਕੁਝ ਭੁੱਲ ਜਾਂਦੇ ਹੋ ਤੇ ਨਿਰਦਈ ਬਣ ਜਾਂਦੇ ਹੋ, ਤੇ ਤੁਸੀਂ ਨਰਕਾਂ ਦੇ ਭਾਗੀ ਹੋ ਜਾਂਦੇ ਹੋ। ਸੋ ਇਹ ਚੀਜ਼ਾਂ, ਇਹ ਇੱਕ ਕੋਈ ਇੱਕ ਡੰਡਾ ਜਿਹੜਾ ਸੀਗਾ, ਇਹ ਤਿਆਰ ਕੀਤਾ ਗਿਆ ਸੀ ਇਹ ਕੰਸੈਪਟ, ਕਿ ਜਿਹੜਾ ਕਿਉਂਕਿ ਜਦੋਂ ਧਰਮ ਤੇ ਰਾਜਨੀਤਿਕ ਨੜੇਵੇ ਦੀ ਗੱਲ ਕਰਦੇ ਨਾ, ਉੱਥੇ ਦਰਅਸਲ ਇਸ ਪੱਖੋਂ ਥੋੜੀ ਜਿਹੀ ਪੋਜ਼ਿਟਿਵਿਟੀ ਸੀ ਵੀ ਜਦੋਂ ਵਿਅਕਤੀ ਜਿਹੜਾ ਆ ਉਹ ਰਾਜਨੀਤਿਕ ਤੌਰ ਤੇ ਵਿਕਰੇ ਵਿਚਰੇ ਤੇ ਧਰਮ ਦਾ ਡੰਡਾ ਉਹਦੇ ਸਿਰ ਤੇ ਹੋਵੇ। ਇਹ ਵੱਖਰੀ ਗੱਲ ਹੈ ਕਿ ਸਾਡਿਆਂ ਨੇ ਉਹਦਾ ਕੰਮ ਜਿਹੜਾ ਸੀਗਾ ਉਹ ਅਪਸਾਈਡ ਡਾਊਨ ਉਲਟਾ ਕਰ ਲਿਆ।
ਇਹ ਜਿਹੜੀ ਮਾਡਰਨ ਰਾਜਨੀਤੀ ਆ ਉਹਦੇ ਕਾਰਨ ਆਉਂਦੇ ਆ ਨਾ, ਕਿ ਗੁਰੂ ਦੀ ਕਾਨਸੈਪਟ ਤੇ ਆ ਵੀ ਸਾਧ ਸੰਗਤ ਦਾ ਰਾਜ ਆ ਤੇ ਉਹ ਤੁਹਾਨੂੰ ਮਤਲਬ ਜਿਹੜੀ ਜ਼ਿੰਮੇਵਾਰੀ ਸੌਂਪਦੀ ਆ। ਹਾਂਜੀ, ਡੈਮੋਕਰੇਸੀ ਦਾ ਮਤਲਬ ਇਹ ਹੁੰਦਾ। ਤੇ ਬਾਕੀ ਇਹ ਗੱਲ ਆ ਵੀ ਜਿੱਦਾਂ ਤੁਸੀਂ ਗੱਲ ਕਿਹਾ ਵੱਖ ਵੱਖ ਹਿੰਦੁਸਤਾਨ ਦੇ ਪ੍ਰਾਂਤਾਂ ਦੇ ਵਿੱਚ ਆ, ਉਹਨਾਂ ਨੂੰ ਪਤਾ ਤੇ ਲੱਗਣਾ ਚਾਹੀਦਾ ਹੈ ਨਾ। ਜਦੋਂ ਸੰਤ ਪਿੰਡ ਰਾਣਾ ਦੀ ਗੱਲ ਸੀ ਉਦੋਂ ਤਾਂ ਬੜੀ ਛੇਤੀ ਜਾਗ ਗਏ ਸੀ ਸਾਰੇ, ਵੀ ਅਸੀਂ ਵੀ ਬਣਾਉਣੀ ਹੈਗੀ ਸਸਤਾ ਬੋਗ, ਤਾਂ ਹੁਣ ਬਣਾਓ ਤਾਂ ਤੁਸੀਂ ਵੀ ਲਿਆਓ ਤਾਂ ਤੁਹਾਡੇ ਬੰਦਿਆਂ ਨੇ ਕਿੰਨੇ ਕੀਤੇ ਆ ਕਾਲੇ ਕੋਈ ਕਰਮ ਲਿਆ ਕੇ, ਉਹਨਾਂ ਨੂੰ ਕਰੋ ਤਾਂ ਖੜਾ ਬਣਾਓ ਇਹੋ ਜਿਹਾ ਕੋਈ ਸ਼ਰਾਈਨ, ਕਹੋ ਹਾਂ ਵੀ ਇੱਥੇ ਆ ਕੇ ਮੰਨੋ ਗਲਤੀ ਆਪਣੀ ਜਿਹੜੇ ਕੀ ਕੀਤੀਆਂ। ਹਾਂਜੀ, ਐਗਜ਼ਾਮਪਲ ਹੈ ਬੜੀ।
ਇੱਕ ਹੋਰ ਐਗਜ਼ਾਮਪਲ ਵੀ ਜਾਂਦੀ ਹੈ ਕਿ ਜਿਹੜਾ ਜਦੋਂ ਉਦੋਂ ਇੰਦਰਾ ਗਾਂਧੀ ਦੀ ਸਰਕਾਰ ਨੇ ਜਦੋਂ ਹਮਲਾ ਕੀਤਾ ਦਰਬਾਰ ਸਾਹਿਬ ਤੇ ਅਕਾਲ ਤਖ਼ਤ ਤੇ, ਤੇ ਬਹੁਤੇ ਲੋਕਾਂ ਦੇ ਸਵਾਲ ਦੇ ਵਿੱਚ, ਮਨਾਂ ਦੇ ਵਿੱਚ ਜਿਹੜੇ ਬਾਹਰ ਲੈਣੇ ਉਹਨਾਂ ਦੇ ਇਹ ਆ ਵੀ ਇੰਨਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਇਹ ਉਹ ਚੀਜ਼ ਨੂੰ ਭੁੱਲਦੇ ਕਿਉਂ ਨਹੀਂ। ਗੱਲ ਕੀ ਆ ਵੀ ਹੁਣ ਇੱਕ ਕੰਸੈਪਟ ਜਿਹੜਾ ਆ ਉਹਨਾਂ ਦੇ ਕੋਲ ਇਹ ਵੀ ਕਲੀਅਰ ਹੋ ਗਿਆ ਵੀ ਇਸ ਨੂੰ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਜਿਹੜਾ ਉਹ ਕਿਉਂ ਕਿਹਾ ਜਾਂਦਾ, ਔਰ ਜਾਂ ਫਿਰ ਸਿੱਖ ਜਿਹੜੇ ਆ ਉਹ ਇਸ ਦੇ ਨਾਲ ਕਿਸ ਭਾਵੁਕਤਾ ਦੇ ਨਾਲ ਜੁੜੇ ਆ, ਔਰ ਕਿੰਨੀ ਪਾਵਰ ਆ ਕਿ ਇਹ ਆਪਣੇ ਕਹਿ ਲਓ ਵੀ ਆਪਣੇ ਆਪ ਨੂੰ ਰਾਜੇ ਖਵਾਉਣ ਵਾਲਿਆਂ ਨੂੰ ਵੀ ਨੀਵਾਂ ਕਰਕੇ ਤੇ ਉੱਥੇ ਪੇਸ਼ ਹੋਣਾ ਪੈਂਦਾ।
ਜਿਹੜੇ ਪਬਲਿਕ ਦੇ ਖਿਲਾਫ਼ ਕੋਈ ਵੀ ਗੁਨਾਹ ਕਰਦੇ ਆ ਉਹ ਰਾਜ ਦੀ ਨਿਗਾਹ ਦੇ ਵਿੱਚ ਕਦੇ ਵੀ ਉਹ ਬਰੀ ਨਹੀਂ ਹੋ ਸਕਦੇ ਜਦੋਂ ਤੱਕ ਪੇਸ਼ ਨਹੀਂ ਹੁੰਦੇ। ਹਾਂਜੀ, ਇਹ ਨੀ ਭਾਈ ਇਹ ਬਹੁਤ ਦੇਰ ਹੋ ਗਈ ਆ ਤੇ ਮਤਲਬ ਜਿਹੜੀ ਆ ਇਹਦੇ ਤੇ ਕੋਈ ਸਟੈਚੂ ਨੀ ਹੁੰਦਾ, ਸਟੈਚੂ ਹੁੰਦਾ ਚੋਰਾਂ ਤੇ ਜਾਂ ਜੇ ਕੋਈ ਹੋਰ ਡਿਜ਼ਾਈਨ ਕੀਤਾ ਹੋਵੇ, ਜਿਹਨਾਂ ਨੇ ਲੋਕਾਂ ਦੇ ਲੁਕਾਈ ਦੇ ਖਿਲਾਫ਼ ਕੀਤਾ ਹੋਵੇ ਕਾਈ ਉਹ ਕਦੇ ਵੀ ਨੀ ਮਾਫ਼ ਕੀਤਾ ਜਾ ਸਕਦਾ ਜਦ ਤੱਕ ਉਹ ਆਪਣੀ ਮਾਫ਼ੀ ਮੰਗਾਉਂਦਾ ਨੀ ਪਬਲਿਕ ਦੇ ਸਾਹਮਣੇ ਲੋਕਾਂ ਸਾਹਮਣੇ। ਜੀ
ਬਹੁਤ ਬਹੁਤ ਧੰਨਵਾਦ ਜੀ। ਸੋ ਇਹਦੇ ਨਾਲ ਜਿਹੜਾ ਬਹੁਤ ਨੇੜਲੇ ਭਵਿੱਖ ਦੇ ਵਿੱਚ ਬੜੇ ਪੋਜ਼ਿਟਿਵ ਰਿਜ਼ਲਟ ਆਉਣ ਦੀ ਉਮੀਦ ਕੀਤੀ ਜਾ ਸਕਦੀ। ਬਹੁਤ ਮਿਹਰਬਾਨੀ ਜੀ। ਔਰ ਦੂਜੀ ਚੀਜ਼ ਜਿਹੜਾ ਇੱਕ ਇਹ ਕੰਸੈਪਟ ਕਲੀਅਰ ਹੋਇਆ ਔਰ ਜਿਹੜਾ ਜੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਹੋਰ
ਹੋਵੇਗਾ।
416-620-1778 ਸਟੂਡੀਓ ਦਾ ਫੋਨ ਨੰਬਰ ਹੈ। ਜੇ ਤੁਸੀਂ ਕੋਈ ਗੱਲਬਾਤ ਜਿਹੜੀ ਆ ਉਹ ਸਟੂਡੀਓ ਕਰਨੀ ਚਾਹੁੰਦੇ ਹੋ, ਮੈਂ ਹਾਲ ਦੀ ਘੜੀ ਜਿਹੜਾ ਜੀ ਉਹ ਸਟੂਡੀਓ ਗਿਆ ਜੀ ਪਹੁੰਚ,
ਤੇ ਹੁਣ ਆਪਾਂ ਮਾਈਕ ਤੋਂ ਮੁਖਾਤਬ ਹੋਵਾਂਗੇ ਤੇ ਹੁਣ ਲੱਗਦਾ ਕਿ ਆਵਾਜ਼ ਵੀ ਜਿਹੜੀ ਥੋੜੀ ਬਹੁਤ ਜਿਹੜੀ ਪਹਿਲਾਂ ਨਾਲੋਂ ਕਲੀਅਰ ਹੋਵੇਗੀ। ਤੋ 416-620-1778 ਜਿਹੜਾ ਜੀ ਤੇ ਤੁਸੀਂ ਦੁਬਾਰਾ ਸੰਪਰਕ ਕਰ ਸਕਦੇ ਹੋ। ਹੁਣ ਆਪਾਂ ਗੱਲ ਕਰਦੇ ਹਾਂ ਕਿ ਅੱਜ ਉੱਥੇ ਕੀ ਵਾਪਰਿਆ। ਅੱਜ ਸਵੇਰ ਤੋਂ ਹੀ ਜਿਹੜਾ ਜੀ ਉਹ ਜਿਹੜੇ ਤਰਖਾਈ ਸਨ ਉਹ ਦਰਬਾਰ ਸਾਹਿਬ ਪਹੁੰਚੇ। ਇਹਨਾਂ ਦੇ ਵਿੱਚੋਂ ਦੋ ਜਣੇ ਜਿਨ੍ਹਾਂ ਨੂੰ ਕਿਉਂਕਿ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਜਿਹੜਾ ਉਹ ਪੈਰ ਦੇ ਵਿੱਚ ਫ੍ਰੈਕਚਰ ਹੈ ਤੇ ਉਹਨਾਂ ਨੂੰ ਛੋਟ ਦਿੱਤੀ ਗਈ ਸੀਗੀ ਵਾਸ਼ਰੂਮ ਸਾਫ਼ ਕਰਨ ਤੋਂ, ਤੇ ਸੁਖਦੇਵ ਸਿੰਘ ਢੀਂਡਸਾ ਹੋਰੀ ਜਿਹੜੇ ਨੇ ਕਿਉਂਕਿ ਉਹ ਬਜ਼ੁਰਗ ਹੋ ਚੁੱਕੇ ਨੇ, ਉਹਨਾਂ ਕੋਲ ਖੜੇ ਨਹੀਂ ਸੀ ਹੁੰਦਾ, ਉਹ ਵੀਲਚੇਅਰ ਤੇ ਨੇ। ਸੋ ਇਹਨਾਂ ਦੋਹਾਂ ਨੂੰ ਜਿਹੜਾ ਸੀਗਾ ਜੀ ਉਹ ਵੀਲਚੇਅਰ ਤੇ ਜਿਹੜੇ ਸਾਡੇ ਚੋਬਦਾਰ ਹੁੰਦੇ ਨੇ ਜਿਹੜੇ ਸੇਵਾਦਾਰ ਉੱਥੇ ਹੁੰਦੇ ਨੇ ਉਹ ਚੋਲੇ ਪਾ ਕੇ ਤੇ ਜਿਹੜੇ ਬਰਛੇ ਲੈ ਕੇ ਖੜੇ ਹੁੰਦੇ ਨੇ, ਸੋ ਇਹਨਾਂ ਨੂੰ ਉਹ ਸੇਵਾ ਲਾਈ ਸੀ ਵੀ ਇਹ ਆਪਣੀ ਵੀਲਚੇਅਰ ਤੇ ਬੈਠ ਕੇ ਬਰਛਾ ਹੱਥ ਚ ਫੜ ਕੇ ਤੇ ਜਿਹੜੀ ਦਰਸ਼ਨੀ ਡਿਉੜੀ ਆ ਉਹਦੇ ਵਾਰ ਵਾਰ ਜਿਹੜਾ ਉਹ ਬੈਠਣਗੇ ਤੇ ਗਲ ਦੇ ਵਿੱਚ ਜਿਹੜੀ ਆ ਉਹ ਤਖਤੀ ਪਾਈ ਹੋਵੇਗੀ। ਸੋ ਏਦਾਂ ਹੀ ਹੋਇਆ। ਸੁਖਬੀਰ ਬਾਦਲ ਹੋਰਾਂ ਦੇ ਆਲੇ ਦੁਆਲੇ ਜਿਹੜੀ ਸੀਗੀ ਉਹ ਸਿਕਿਉਰਿਟੀ ਸੀ, ਲੋਕ ਜਿਹੜੇ ਸਨ ਉਹ ਆਉਂਦੇ ਜਾਂਦੇ ਤਸਵੀਰਾਂ ਖਿੱਚ ਰਹੇ ਸਨ, ਕਿਸੇ ਨੇ ਤਸਵੀਰਾਂ ਖਿੱਚਣ ਤੋਂ ਉਹਨਾਂ ਨੂੰ ਰੋਕਿਆ ਨਹੀਂ। ਕਈ ਲੋਕ ਜਿਹੜੇ ਸਨ ਉਹ ਬਾਹਰ ਨਿਕਲਦੇ ਤੇ ਉਹਨਾਂ ਨੂੰ ਦੇਖ ਕੇ ਤੇ ਅੱਗੇ ਲੰਘ ਜਾਂਦੇ ਸਨ, ਕਈ ਇਸ ਕਰਕੇ ਦੇਖਣਾ ਚਾਹੁੰਦੇ ਸੀ ਵੀ ਦੇਖੀਏ ਵੀ ਕੌਣ ਆ, ਕਈ ਇਹ ਦੇਖਣਾ ਚਾਹੁੰਦੇ ਅੱਛਾ ਇਹ ਸੁਖਬੀਰ ਬਾਦਲ ਰਿਹਾ ਅੱਜ ਦੇ ਇਹ ਤਖਤੀ ਪਾਈ ਇੱਥੇ ਬੈਠਾ। ਸੋ ਉਹ ਉੱਥੇ ਬੈਠੇ ਤੇ ਕਈ ਉਹਨਾਂ ਦੇ ਵਿੱਚੋਂ ਵੀ ਸਨ, ਉਹ ਵੀ ਲੋਕੀ ਸਨ ਜਿਹੜੇ ਸੁਖਬੀਰ ਹੋਰਾਂ ਦੇ ਪੈਰੀਂ ਹੱਥ ਵੀ ਲਾ ਰਹੇ ਸਨ। ਇੱਕ ਤਾਂ ਆਮ ਜਨਤਾ ਦੇ ਵਿੱਚੋਂ ਹੋ ਸਕਦਾ ਕਈਆਂ ਨੂੰ ਪਤਾ ਵੀ ਨਾ ਹੋਵੇ ਵੀ ਇਹ ਕੌਣ ਨੇ, ਹੋ ਸਕਦਾ ਵੀ ਉਹ ਕਹਿੰਦੇ ਹੋਣ ਕੋਈ ਮਹਾਂਪੁਰਖ ਬੈਠੇ ਨੇ। ਉਹ ਵੀਡੀਓ ਜਿਹੜੀਆਂ ਨੇ ਜੀ ਕਾਫੀ ਜ਼ਿਆਦਾ ਵਾਇਰਲ ਹੋਈਆਂ ਨੇ ਜਿੱਥੇ ਉਹ ਉਹਨਾਂ ਦੇ ਪੈਰੀਂ ਹੱਥ ਲਾ ਰਹੇ ਸਨ। ਕਈ ਅਕਾਲੀ ਜਿਹੜੇ ਉਹਨਾਂ ਨੂੰ ਲੀਡਰ ਕਹਾਂ ਜਾਂ ਕਹਿ ਲਓ ਕਿ ਉਹਨਾਂ ਦੇ ਪੈਰੋਕਾਰ ਕਹਾਂ ਜਾਂ ਫਿਰ ਉਹ ਸਿਆਣੇ ਬਿਆਣੇ ਚਿੱਟੀਆਂ ਦਾੜੀਆਂ ਵਾਲੇ, ਉਹਨਾਂ ਨੂੰ ਸੁਖਬੀਰ ਹੋਰੀ ਵੀ ਰੋਕ ਰਹੇ ਸੀ ਤੇ ਜਿਹੜੇ ਲਾਗੇ ਖੜੇ ਸੀ ਉਹ ਵੀ ਰੋਕਦੇ ਸੀ ਤੇ ਉਹ ਆ ਕੇ ਸਿੱਧੇ ਗੋਡਿਆਂ ਨੂੰ ਆਉਂਦੇ ਸੀ। ਸੋ ਇਹੋ ਜਿਹੀ ਮਾਨਸਿਕਤਾ ਵੀ ਉੱਥੇ ਹੈਗੀ ਆ। ਆਪਾਂ ਕੌਲਾਂ ਨੇ ਸਾਰੀਆਂ ਬਿਜ਼ੀ ਨੇ ਤੇ ਆਪਾਂ ਕੌਲਰਸ ਦੀ ਗੱਲ ਸੁਣਦੇ ਹਾਂ। ਸਤਿ ਸ੍ਰੀ ਅਕਾਲ ਜੀ।
ਰਾਮ ਜੀ ਸਤਿ ਸ੍ਰੀ ਅਕਾਲ
ਜੀ, ਸਰ ਕੀ ਹਾਲ ਚਾਲ?
ਠੀਕ ਹੈ ਜੀ। ਉਹਨਾਂ ਦਾ ਜੀ ਦੇਖੋ ਇੱਕ ਤਾਂ ਗੁਨਾਹ ਹੁੰਦਾ, ਇੱਕ ਹੁੰਦਾ ਜੀ ਬੱਜਰ ਗੁਨਾਹ ਜੀ।
ਜੀ
ਜਿਹੜਾ 1984 ਵਾਲਾ ਦਰਬਾਰ ਸਾਹਿਬ ਤੇ ਹਮਲਾ ਸੀ ਉਹ ਬੱਜਰ ਗੁਨਾਹ ਸੀ
ਜੀ।
ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਇਹਨਾਂ ਨੇ ਬੇਅਦਬੀ ਕੀਤੀ ਜਾਂ ਜਿਹੜੀ ਉੱਥੇ ਸੰਗਤ ਦੇ ਵਿੱਚ ਬੈਠੇ ਅਣਪਛਾਤੀ ਪੁਲਿਸ ਵੱਲੋਂ ਗੋਲੀਆਂ ਚਲਾਈਆਂ ਜਾਂ ਜਸਟਿਸ ਰਣਜੀਤ ਸਿੰਘ ਵਾਲੀ ਜਿਹੜੀ ਰਿਪੋਰਟ ਹੈ ਉਹਨੂੰ ਦੱਬੀ ਰੱਖਿਆ, ਇਹ ਸਾਰੇ ਜਿਹੜੇ ਗੁਨਾਹ ਨੇ ਇਹ ਨਾ ਕਾਬਲੇ ਮਾਫ ਗੁਨਾਹ ਨੇ। ਕਿ ਜੇ ਤੁਸੀਂ ਕਿਸੇ ਵੀ ਚੀਜ਼ ਦਾ ਪਛਤਾਵਾ ਕਰਦੇ ਹੋ ਤਾਂ ਤੁਸੀਂ ਉਸ ਚੀਜ਼ ਤੇ ਫਿਰ ਦੁਬਾਰਾ ਐਕਟ ਕਰਦੇ ਵੀ ਹਾਂ ਜਿਹੜੇ ਅਸੀਂ ਆਹ ਗੁਨਾਹ ਕੀਤੇ ਸੀ, ਅਸੀਂ ਜੀ ਹੁਣ ਇਹਨਾਂ ਨੂੰ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਪੇਸ਼ ਕਰਦੇ ਹਾਂ ਜੀ, ਆਹ ਜਿਹੜਾ ਜੋ ਕੁਛ ਆ ਕੇ ਪਬਲਿਕਲੀ ਕਹਿੰਦੇ ਹੋ ਜੀ। ਮੇਰਾ ਖਿਆਲ ਇਹ ਸਿਰਫ ਤੇ ਸਿਰਫ ਇੱਕ ਸਿਆਸੀ ਲਾਹਾ ਲੈਣ ਦੀ ਗੱਲ ਹੈ। ਬਹੁਤ ਦੋ ਤਿੰਨ ਗੱਲਾਂ ਬਹੁਤ ਵਧੀਆ ਹੋਈਆਂ ਨੇ। ਇੱਕ ਮਰਹੂਮ ਜਿਹੜੇ ਚਲੇ ਗਏ ਨੇ ਜੀ ਮਹਾਪੁਰਸ਼ ਤੇ ਉਹਨਾਂ ਤੋਂ ਜਿਹੜਾ ਵਾਪਸ ਲੈਣਾ, ਦੂਜੀ ਗੱਲ ਜਿਹੜੀ ਕਮੇਟੀ ਬਣਾਉਣੀ ਜਿਹਦੇ ਵਿੱਚ ਭਾਈ ਅਮਰੀਕ ਸਿੰਘ ਉਹਨਾਂ ਦੀ ਵਾਈਫ ਤੇ ਇਆਲੀ ਨੂੰ ਲੈਣਾ ਜਿਹੜੇ ਹਾਲੇ ਤੱਕ ਕੁਛ ਸਿੱਖੀ ਪੱਖੀ ਸੋਚ ਰੱਖਦੇ ਨੇ, ਇਹ ਇੱਕ ਵਧੀਆ ਰੁਝਾਨ ਹੈਗਾ ਤੇ ਇਹਨਾਂ ਤੋਂ ਇਹ ਮਨਵਾ ਲੈਣਾ ਜੀ ਇਹ ਸਾਡੀਆਂ ਗਲਤੀਆਂ ਹੋਈਆਂ। ਪਰ ਇਹਨਾਂ ਨੇ ਇਨਡਾਇਰੈਕਟਲੀ ਇਸ ਦਾ ਰਾਜਸੀ ਲਾਹਾ ਲੈਣ ਦੀ ਕੋਸ਼ਿਸ਼ ਕਰਨੀ ਹੈ।
ਦੇਖੋ ਜੀ, ਦੋ ਚੀਜ਼ਾਂ ਨੇ। ਪਹਿਲੀ ਗੱਲ ਤੇ ਇਹ ਆ ਕਿ ਜਿਹੜੀ ਅਕਾਲ ਤਖ਼ਤ ਦੀ ਸਥਾਪਤੀ ਹੀ ਆ, ਤੁਹਾਨੂੰ ਹੋ ਸਕਦਾ ਗੱਲ ਇਹ ਪਚੇ ਨਾ, ਉਹ ਭਾਵੇਂ ਅੰਗਰੇਜ਼ਾਂ ਦੇ ਵੇਲੇ ਤੋਂ ਜਿਹੜੀ ਭਾਵੇਂ ਅਕਾਲ ਤਖ਼ਤ ਸਾਹਿਬ ਨੇ ਤੇ ਚਾਹੇ ਬਾਕੀ ਦੇ ਡੇਰੇ ਨੇ ਉਹਨਾਂ ਦੀ ਸਥਾਪਤੀ ਹੀ ਰਾਜਸੀ ਲਾਹਾ ਲੈਣ ਵਾਸਤੇ ਹੋਈ ਸੀ। ਉਹ ਸਮੇਂ ਸਮੇਂ ਸਿਰ ਜਿਹੜੇ ਕਾਬਜ਼ ਰਹੇ ਆ ਉਹ ਰਾਜਸੀ ਲਾਹਾ ਲੈਂਦੇ ਰਹੇ ਆ ਔਰ ਹੁਣ ਵੀ। ਪਰ ਮੇਨ ਚੀਜ਼ ਆ ਵੀ ਜਿਹੜਾ ਇੱਕ ਸਿੱਖੀ ਦਾ ਕੰਸੈਪਟ ਤਿਆਰ ਕੀਤਾ ਸੀਗਾ ਬਜ਼ੁਰਗਾਂ ਨੇ, ਆਪਾਂ ਗੁਰੂ ਸਾਹਿਬਾਨਾਂ ਤੋਂ ਕਹਿ ਨਹੀਂ ਸਕਦੇ ਪਰ ਬਾਅਦ ਦੇ ਵਿੱਚ ਜਿਹੜੇ ਸਿੱਖ ਵਿਦਵਾਨ ਸੀ ਉਹਨਾਂ ਨੇ ਇਹ ਕੰਸੈਪਟ ਤਿਆਰ ਕੀਤਾ ਸੀ ਔਰ ਉਹਦੇ ਵਿੱਚ ਇਹ ਕਹਿ ਲਓ ਕਿ ਕੁਰੈਤ ਬੱਜਰ ਕੁਰੈਤ ਗਲਤੀ ਤੇ ਬੱਜਰ ਗਲਤੀ ਉਹ ਜਿਹੜੀਆਂ ਸਾਰੀਆਂ ਪਰੰਪਰਾਵਾਂ ਜੇ ਆਪਾਂ ਇਤਿਹਾਸ ਦੇ ਵਿੱਚੋਂ ਵੀ ਲੈਂਦੇ ਹਾਂ, ਚਾਹੇ ਕਿ ਉਦੋਂ ਅਸੀਂ ਮਹਾਰਾਜਾ ਰਣਜੀਤ ਸਿੰਘ ਵਾਲੀ ਜਿਹੜੀ ਘਟਨਾ ਹੈ ਮੋਰਾਂ ਵਾਲੀ ਉਸ ਘਟਨਾ ਨੂੰ ਵੀ ਅਕਾਲ ਤਖ਼ਤ ਦੇ ਜਥੇਦਾਰ ਨਾਲ ਜੋੜ ਦਿੰਦੇ ਆ, ਜਦਕਿ ਉਹਦੇ ਵਿਚ ਕੋਈ ਉੱਡੀ ਵੱਡੀ ਸਚਾਈ ਨਹੀਂ। ਪਰ ਫੇਰ ਵੀ ਉਹ ਕੋਈ ਪੰਚਾਇਤੀ ਤਰੀਕਾ ਸੀ ਵੀ ਕਿਸੇ ਪਾਸਿਓਂ ਸੁਧਾਰ ਸ਼ੁਰੂ ਕਰਨ ਦਾ। ਹਾਂਜੀ, ਸੋ ਉਹਦੇ ਲਈ ਜਿਹੜੇ ਸਿਆਸੀ ਮੁਫਾਦ ਨੇ ਉਹ ਤਾਂ ਅਲੱਗ ਨੇ, ਕਿਉਂਕਿ ਹੁਣ ਜਿਹੜੇ ਸਿਆਸੀ ਤੌਰ ਦੇ ਉੱਪਰ ਤਾਂ ਆਪਾਂ ਕੋਈ ਵੀ ਨਹੀਂ ਚਾਹੁੰਦੇ ਕਿ ਅਕਾਲੀ ਜਿਹੜੇ ਆ ਦੁਬਾਰਾ ਰਿਵਾਈਵ ਕਰਨ, ਨਾ ਆਮ ਆਦਮੀ ਪਾਰਟੀ ਚਾਹੁੰਦੀ ਆ, ਨਾ ਕਾਂਗਰਸੀ ਚਾਹੁੰਦੇ ਆ, ਨਾ ਬੀਜੇਪੀ ਚਾਹੁੰਦੀ ਆ, ਤੇ ਨਾ ਹੀ ਜਿਹੜੇ 35-36 ਹੋਰ ਅਕਾਲੀ ਦਲ ਬਣੇ ਆ ਉਹ ਚਾਹੁੰਦੇ ਆ ਇਹ ਦੁਬਾਰਾ ਰਿਵਾਈਵ ਕਰਨ।
ਰਾਣਾ ਬਾਈ ਜੀ, ਜਿਨ੍ਹਾਂ ਨੇ ਸੌਦਾ ਸਾਧ ਨੂੰ ਮਾਫ਼ ਕੀਤਾ ਜਿਹੜੇ ਜਥੇਦਾਰ ਨੇ
ਜੀ,
ਉਸ ਤੇ ਇਹ ਕਿਉਂ ਨੀ ਸਜ਼ਾ ਲਗਾਈ ਗਈ? ਤਾਂ ਕਿ ਜੇ ਨਵੀਂ ਪਿਰਤ ਤੁਸੀਂ ਪਾ ਰਹੇ ਹੋ, ਲੋਕਾਂ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕਰਦੇ ਹੋ ਜੀ ਅਕਾਲ ਤਖ਼ਤ ਮਹਾਨ ਆ, ਵੀ ਤੁਸੀਂ ਹਾਂ ਜਾਂ ਨਾ ਚ ਜਵਾਬ ਦਿਓ, ਤਾਂ ਉਸ ਜਥੇਦਾਰ ਨੂੰ ਕਿਉਂ ਨਾ ਤਲਬ ਕਰਕੇ ਉਹਨੂੰ ਸਜ਼ਾ ਲਗਾਈ ਗਈ
ਜੀ? ਉਹਨਾਂ ਨੂੰ ਕੀਤਾ ਗਿਆ ਤਲਬ ਜੀ, ਗੁਰਬਚਨ ਸਿੰਘ ਹੋਰਾਂ ਨੂੰ?
ਪਰ ਉਹਨਾਂ ਨੂੰ ਸਜ਼ਾ ਲਗਾਈ ਗਈ ਉਹਨਾਂ ਨੇ ਜੀ?
ਦੇਖੋ, ਉਹ ਇੱਕ ਨਵੀਂ ਪਿਰਤ ਪੈਣੀ ਸੀ, ਕੱਲ ਨੂੰ ਕੋਈ ਹੋਰ ਜਥੇਦਾਰ ਆ ਕੇ ਤੇ ਇਹਨਾਂ ਦੇ ਵੀ ਉਲਟ ਗੱਲ ਕਰ ਸਕਦਾ ਵੀ ਤੁਸੀਂ ਕੌਣ ਹੁੰਦੇ ਵੀ ਅਕਾਲੀਆਂ ਨੂੰ ਸਜ਼ਾ ਦੇਣ ਵਾਲੇ, ਕੱਲ ਨੂੰ ਇਹਨਾਂ ਨੂੰ ਖਿੱਚੀ ਫਿਰੂ। ਜਿਹੜੀ ਇੱਕ ਨਾ ਕਿ ਹੁਣ ਆਪਾਂ ਐਗਜ਼ਾਮਪਲ ਦਿੰਦਾ ਵੀ ਅਮਰੀਕਾ ਦੇ ਰਾਸ਼ਟਰਪਤੀ ਨੇ ਉਹ ਆਪਣੇ ਜਵਾਕ ਨੂੰ ਜਿਹੜੀ ਉਹ ਕਨਵਿਕਸ਼ਨ ਹੋਈ ਸੀ ਉਹ ਮੁਆਫ਼ ਕਰਕੇ ਚਲ ਗਿਆ, ਉਹ ਇੱਕ ਅਹੁਦੇ ਦੀ ਇੱਕ ਆਪਣੀ ਗਰਿਮਾ ਹੈ, ਉਹਦੇ ਕੋਲ ਉਹ ਪਾਵਰ ਹੈ। ਟਰੰਪ ਹੋ ਰਹੀ ਸੀ ਪਿਛਲੀ ਵਾਰੀ ਕਿੰਨਾ ਕੁਛ ਕਰਕੇ ਗਏ ਸੀ, ਹਾਂਜੀ, ਉਹਨਾਂ ਵੱਲ ਕੋਈ ਦੇਖ ਸਕਿਆ? ਉਹ ਇੱਕ ਜਿਹੜਾ ਇੱਕ ਅਹੁਦਾ ਆ ਉਸ ਅਹੁਦੇ ਦੀ ਰਿਸਪੈਕਟ ਜਿਹੜੀ ਆ ਉਹ ਆਪਣੀ ਜਗ੍ਹਾ ਹੁੰਦੀ ਹੈ। ਔਰ ਜੇ ਤੁਸੀਂ ਇਹਨਾਂ ਚੀਜ਼ਾਂ ਦੇ ਵਿੱਚ ਪਾਵਾਂਗੇ, ਹਾਂਜੀ, ਭਾਵੇਂ ਕਿ ਪਹਿਲੇ ਜਥੇਦਾਰਾਂ ਨੇ ਬਹੁਤ ਕੁਝ ਗਲਤ ਕੀਤਾ ਹੋਊਗਾ, ਅਸਲ ਦੇ ਵਿੱਚ ਫਿਰ ਉਹ ਕਨਸੈਪਟ ਹੀ ਖਰਾਬ ਹੋਣਾ ਨਾ। ਔਰ ਇਹ ਕੁਛ ਕਰ ਕਰਾ ਕੇ ਵੀ ਫਲਾਣੇ ਜਥੇਦਾਰ ਨੇ ਆਹ ਕੀਤਾ, ਫਲਾਣੇ ਜਥੇਦਾਰ ਨੇ ਆਹ ਕੀਤਾ, ਇਹ ਕਨਸੈਪਟ ਨੂੰ ਢਾ ਜਿਹੜਾ ਸੀਗਾ, ਜਿਹੜਾ ਪਿਛਲੇ ਤਕਰੀਬਨ ਡੇਢ ਦਹਾਕੇ ਦੇ ਵਿੱਚ ਅਕਾਲ ਤਖ਼ਤ ਦੇ ਉਸ ਕਨਸੈਪਟ ਨੂੰ ਢਾ ਲੱਗਾ, ਹਾਂਜੀ, ਉਹ ਈਵਨ ਦੋ ਬਿਲਡਿੰਗ ਢਾਉਣ ਤੋਂ ਵੀ ਵੱਧ ਬੱਜਰ ਗੁਨਾਹ ਸੀ। ਔਰ ਇਹ ਜਿਹੜਾ ਕਨਸੈਪਟ ਬਜ਼ੁਰਗਾਂ ਵੱਲੋਂ ਤਿਆਰ ਕੀਤਾ ਗਿਆ ਅਕਾਲ ਤਖ਼ਤ ਵਾਲਾ, ਔਰ ਇਹ ਕਨਸੈਪਟ ਜਿਹੜਾ ਜੀ ਉਹ ਸਿੱਖ ਸਿਆਸਤ ਨੂੰ ਧਰਮ ਦੇ ਡੰਡੇ ਹੇਠ ਰੱਖਣ ਦੇ ਲਈ ਬਹੁਤ ਜ਼ਰੂਰੀ ਆ, ਔਰ ਉੱਥੇ ਜਿਹੜੀਆਂ ਇਹੋ ਜਿਹੀਆਂ ਢਿੱਲਾਂ ਨੇ ਉਹਨਾਂ ਨੂੰ ਅੱਖੋਂ ਪਰੋਖੇ ਕਰ ਦੇਣਾ ਚਾਹੀਦਾ।
ਬਹੁਤ ਬਹੁਤ ਧੰਨਵਾਦ ਜੀ ਰਾਣਾ ਬਾਈ ਜੀ।
ਮਿਹਰਬਾਨੀ ਜੀ, ਮਿਹਰਬਾਨੀ। ਸਤਿ ਸ੍ਰੀ ਅਕਾਲ ਜੀ। ਹੈਲੋ ਨਹੀਂ ਜੀ, ਅਗਲੀ ਕਾਲ। ਸਤਿ ਸ੍ਰੀ ਅਕਾਲ ਜੀ।
ਹੈਲੋ।
ਹਾਂਜੀ ਬਾਈ ਜੀ।
ਹਾਂਜੀ, ਸਤਿ ਸ੍ਰੀ ਅਕਾਲ ਜੀ ਰਾਣਾ ਜੀ। ਦੇਖੋ ਜੀ, ਕੱਲ ਇਹ ਆ ਬੜਾ ਕੁਛ ਆਪਾਂ ਕੱਲ ਦਿਆਂ ਨੇ ਦੇਖਿਆ ਸੁਣਿਆ, ਤਕਰੀਬਨ ਤਾਂ ਸਾਰਿਆਂ ਨੂੰ ਪਤਾ ਹੀ ਲੱਗ ਗਿਆ
ਜੀ।
ਇਹਦੇ ਵਿੱਚ ਅਕਾਲ ਤਖ਼ਤ ਦਾ ਸਜ਼ਾ ਦਾ ਮਤਲਬ ਇਹ ਨੀ ਹੁੰਦਾ ਵੀ ਬੰਦੇ ਨੂੰ ਫਾਂਸੀ ਲਾਉਣਾ ਚਾਹੀਦਾ, ਉਹ ਅਹਿਸਾਸ ਗਲਤੀ ਦਾ ਅਹਿਸਾਸ ਹੁੰਦਾ। ਚਲੋ, ਜਿੰਨੀ ਕੁ ਸੇਵਾ ਆਪਣੀ ਧਾਰਮਿਕ ਵੈਸੇ ਹੁੰਦੀ ਆ, ਉਹਨੂੰ ਸੇਵਾ ਨੂੰ ਸਜ਼ਾ ਕਿਹਾ ਜਾਂਦਾ। ਆਮ ਤਾਂ ਲੋਕ ਆਪਾਂ ਤਾਂ ਸਭ ਤਰ੍ਹਾਂ ਸੇਵਾ ਕਰਦੇ ਹਾਂ
ਜੀ,
ਇਹਨਾਂ ਨੂੰ ਮਤਲਬ ਇੱਕ ਹੁਕਮ ਸੁਣਾਇਆ ਜਾਂਦਾ ਵੀ ਆਹ ਕੰਮ ਕਰੋ
ਜੀ,
ਉਹਨੂੰ ਸਜ਼ਾ ਕਿਹਾ ਜਾਂਦਾ। ਬਾਕੀ ਜਿਹਨਾਂ ਨੂੰ ਮੇਰੇ ਹਿਸਾਬ ਨਾਲ ਜਦੋਂ ਕੋਈ ਸਜ਼ਾ ਇਹਨਾਂ ਤੋਂ ਸੁਣਾਈ ਗਈ ਅਕਾਲ ਤਖ਼ਤ ਸਾਹਿਬ ਤੋਂ, ਉਹ ਖਤਮ ਹੀ ਹੋ ਗਏ ਨੇ। ਜਿਵੇਂ ਹੁਣ ਫਤਿਹ ਸਿੰਘ ਸੀਗੇ, ਸੰਤ ਫਤਿਹ ਸਿੰਘ ਨੂੰ ਸਜ਼ਾ ਸੀਗੀ ਲੱਗੀ, ਉਹ ਖਤਮ ਹੋ ਗਏ, ਤੇ ਬਾਕੀ ਆਪਣੇ ਮਾਸਟਰ ਤਾਰਾ ਸਿੰਘ ਦਾ ਦੇਖ ਲਓ ਕੀ ਹਾਲ ਹੋਇਆ, ਸਜ਼ਾ ਸੁਣਾਈ ਗਈ ਜਦੋਂ, ਉਹੀ ਹਾਲ ਇਹਨਾਂ ਦਾ ਹੋ ਗਿਆ। ਬੰਦ ਕਰਤਾ ਸਭ ਕੁਛ ਹੁਣ ਇਹਨਾਂ ਦਾ, ਤੇ ਅਸਤੀਫਾ ਵੀ ਮਤਲਬ ਕਹਿੰਦੇ ਮਨਜ਼ੂਰ ਕਰੋ, ਭਾਈ ਦਿਨਾਂ ਸਭ ਕੁਛ ਹੋ ਗਿਆ। ਤੇ ਹੁਣ ਜਿਹੜਾ ਬਾਗੀ ਤੇ ਦਾਗੀ ਦੋ ਪਲੱਗ ਸੀਗੇ, ਬਾਗੀ ਕਿਹੜਾ ਪਲੱਗ ਹੋਇਆ ਸੀ ਵੀ ਉਦੋਂ ਕਹਿੰਦੇ ਸੀ ਭਾਈ ਤੂੰ ਪਾਸੇ ਹੋ ਜਾ ਪ੍ਰਧਾਨਗੀ ਛੱਡ ਕੇ, ਚੰਗਾ ਰਵੇਗਾ ਹਜੇ ਬਚ ਜਾ। ਜਦੋਂ ਨਹੀਂ ਅੜਿਆ ਪਾਸੇ ਹੋ ਕੇ, ਫਿਰ ਉਹਨੇ ਚਿੱਠੀ ਲਿਖੀ ਇਹਨਾਂ ਨੂੰ, ਜੋ ਕੁਛ ਹੋਇਆ ਸਾਰਾ ਆਪਾਂ ਨੂੰ ਪਤਾ।
ਪਰ ਜਿਹੜਾ ਹੁਣ ਕਿਹਾ ਨਾ, ਜਿਹੜਾ ਐਮਫਸਾਈਜ਼ ਕੀਤਾ ਜਥੇਦਾਰ ਸਭਾ ਨੇ ਵੀ ਜਿਹੜੇ ਬਾਗੀ ਨੇ ਉਹ ਵੀ ਦਾਗੀ ਨੇ।
ਹਾਂਜੀ ਬਿਲਕੁਲ,
ਅਸਲ ਦੇ ਵਿੱਚ ਕੀ ਆਪਾਂ ਪਹਿਲਾਂ ਦੇ ਵਿੱਚ ਇਹ ਗੱਲ ਕਰਦੇ ਆਏ ਆ ਵੀ ਜਦੋਂ ਸਿਆਸਤ ਦੇ ਵਿੱਚ ਉਹਨਾਂ ਦੇ ਕੋਲ ਪਾਵਰ ਸੀ ਔਰ ਉਹਨਾਂ ਨੇ ਇਹਨਾਂ ਨੇ ਬਾਦਲਾਂ ਦੇ ਟੱਬਰ ਨਾਲੋਂ ਵੀ ਵੱਧ ਗੁਨਾਹ ਕੀਤੇ ਨੇ। ਆ ਜਿਹੜੇ ਚੰਦੂ ਮਾਜਰੇ ਹੋ ਰਹੀਆਂ, ਇਹ ਤਾਂ ਇੱਕ ਢੰਗ ਦੇ ਨਾਲ ਅਕਾਲੀਆਂ ਦੇ ਹਿਰਦੇ ਵਲੂੰਦਰ ਡਿਪਾਰਟਮੈਂਟ ਦੇ ਜਿਹੜੇ ਕਹਿ ਲਓ ਕੋਈ ਆਗੂ ਸਨ, ਹਰ ਨਿੱਕੀ ਨਿੱਕੀ ਗੱਲ ਤੇ ਇਹਨਾਂ ਦਾ ਹਿਰਦਾ ਵਲੂੰਦਰ ਜਾਂਦਾ ਸੀ, ਜਿੰਨੀਆਂ ਮਨਮਰਜ਼ੀਆਂ ਇਹਨਾਂ ਨੇ ਕੀਤੀਆਂ। ਹੁਣ ਮਲੂਕੇ ਹੋਰੀ ਇਸ ਸਾਰੇ ਕਾਸੇ ਦੇ ਵਿੱਚ ਸਕਰੀਨ ਦੇ ਵਿੱਚੋਂ ਲਾਂਭੇ ਰਹੇ। ਤੁਹਾਨੂੰ ਯਾਦ ਹੋਣਾ ਹੈ ਕਿ ਜਦੋਂ ਹਰਸਿਮਰਤ ਕੌਰ ਬਾਦਲ ਹੋਰਾਂ ਦੀ ਰੈਲੀ ਸੀ ਔਰ ਉੱਥੇ ਜਿਹੜੇ ਟੀਚਰ ਸਨ ਉਹ ਮੁਜ਼ਾਹਰਾ ਕਰਨ ਗਏ ਸੀ, ਗੁੱਤੋਂ ਫੜ ਫੜ ਕੇ ਕੁੜੀਆਂ ਦੇ ਚਪੇੜਾਂ ਮਾਰਦਾ ਸੀ ਬੰਦਾ ਹੈ।
ਹਾਂਜੀ ਬਿਲਕੁਲ, ਦੇਖੋ ਸਭ ਨੇ ਇਹਨਾਂ ਨੇ ਬੜਾਈ ਖਾਧੀ ਆ, ਉਹਦੀ ਆੜ ਦੇ ਵਿੱਚ ਉਦੋਂ ਕੋਈ ਬੋਲਿਆ ਨੀਗਾ, ਹੁਣ ਅਲੱਗ ਹੋ ਕੇ ਬੋਲਦੇ ਨੇ। ਜਦੋਂ ਇਹਨਾਂ ਨੂੰ ਦੇਖਿਆ ਵੀ ਲੋਕਾਂ ਨੇ ਸਾਨੂੰ ਨਕਾਰਤਾ, ਲੋਕਾਂ ਨੇ ਜਦੋਂ ਨਕਾਰਿਆ, ਨਕਲਾਂ ਰਸੀਲਾਂ ਕਢਾ ਦੀ ਇਹਨਾਂ ਦੇ ਖਤਮ ਹੋਣ ਦੇ ਕਿਨਾਰੇ ਸੀ, ਉਦੋਂ ਇਹ ਅਲੱਗ ਹੋ ਕੇ ਡਰਾਮਾ ਕੀਤਾ ਸਭ ਨੇ, ਹੈ ਤਾਂ ਦਾਗੀ ਹੋਈ ਨੇ
ਬਿਲਕੁਲ।
ਪਰ ਹੋਇਆ ਇੱਕ ਦੀ ਛਤਰ ਸਾਇਆ ਹੇਠ ਹੋਇਆ, ਪਰ ਇਹਨਾਂ ਨੇ ਮੂੰਹ ਨੀ ਖੋਲਿਆ ਉਦੋਂ, ਜਿਹੜਾ ਹੁਣ ਖੋਲਿਆ ਉਦੋਂ ਖੁੱਲਣਾ ਚਾਹੀਦਾ ਸੀ। ਚਲੋ ਇਹ ਨੀ ਵੇਖਦਾ ਪਿਛਲਾ ਹੋ ਗਿਆ। ਮੈਂ ਇੱਕ ਛੋਟਾ ਨੁਕਤਾ ਦੱਸਣਾ ਚਾਹੁੰਦਾ, ਦਿੱਲੀ ਤੋਂ ਖਸ਼ਾਲਾ ਸਾਹਿਬ ਆਏ ਸੀ ਜਿਹੜੇ, ਉਹਨਾਂ ਨੂੰ ਬੁਲਾਇਆ ਗਿਆ ਸੀ। ਜਦੋਂ ਉਹ ਭਾਜਪਾ ਵਾਲੇ ਸਰਨਾ ਸਾਹਿਬ ਨੂੰ ਕਹਿੰਦੇ ਵੀ ਤੇਰੀ ਦਾੜੀ ਰੰਗੀ ਹੋਈ ਕਰਕੇ ਪਾਸੇ ਹੋ ਜਾ ਭਾਈ, ਤੁਸੀਂ ਤੇਰੇ ਨਾਲ ਗੱਲ ਨੀ ਕਰਨੀ, ਉਹਨਾਂ ਨੂੰ ਪਾਸੇ ਕੱਢਤਾ। ਪਰ ਮੈਨੂੰ ਹੈਰਾਨਗੀ ਇਸ ਗੱਲ ਦੀ ਹੈ ਵੀ ਸ਼ਾਇਦ ਮੈਂ ਗੱਲ ਰੰਗਣੀ
ਹੋਵੇ ਤਾਂ ਸਾਰੀ ਰੰਗ ਲੈਣ ਪਰ
ਉਹ ਚਿੱਟੀ ਲਾ ਲੈਂਦਾ ਮੇਰਾ ਖਿਆਲ ਲੋਕ ਕਾਲੀ ਲਾਉਂਦੇ ਵਿਚਾਰੇ ਦੋ ਕਲਸ਼ੀ ਨਾਲ ਚਿੱਟੀ ਦਿਨ ਲਾ ਲੈਂਦਾ
ਉਹ ਨਹੀਂ 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 ਏਦਾਂ ਨਹੀਂ ਹੁਣ ਆਪਾਂ ਚੀਜ਼ ਦਾ ਹੈ ਨੀ ਗਾ ਪਰ
ਚਲੋ ਬਸ ਮੈਂ ਤੁਹਾਨੂੰ ਕਹਿੰਦਾ ਮੈਨੂੰ ਕ੍ਰੈਡਿਟ ਕਰ ਦਿਓ ਚਲੋ ਮੈਨੂੰ ਸ਼ੱਕ ਸੀ ਤੂੰ ਆਖਿਆ ਜੇ ਉਹਦੀ ਰੰਗੀ ਹੁੰਦੀ ਉਹਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਸਜ਼ਾ ਲਾਈ ਆ ਤੇ ਚਲੋ
ਓਦਾਂ ਤਾਂ ਉੱਥੇ ਵੈਕਸਿੰਗ ਵਾਲੇ ਵੀ ਬਹੁਤ ਸੀਗੇ ਬਹੁਤ ਬਹੁਤ ਧੰਨਵਾਦ
ਬਾਕੀ ਚਲੋ ਜੋ ਹੋਇਆ ਦੇਖੋ ਅਕਾਲ ਤਖ਼ਤ ਦਾ ਜਿਹੜੀ ਸਜ਼ਾ ਉਹਨਾਂ ਨੇ ਸੁਣਾਈ ਆ ਜੋ ਉਹਨਾਂ ਨੇ ਆਪਦੀ ਪਾਵਰ ਦਾ ਦੱਸੀ ਆ ਜਿਹੜੇ ਲੋਕ ਕਹਿੰਦੇ ਸੀ ਗੀਸੇ ਚੋਂ ਜਫੇ ਦਾ ਨਿਕਲਦੇ ਆ ਅੱਜ ਲੋਕ ਖੁਸ਼ ਨੇ ਜ਼ਿਆਦਾਤਰ 99% ਬਈ ਏਦਾਂ ਦੀ ਸਜ਼ਾ ਬਣਦੀ ਸੀ ਬਈ ਚੱਕੋ ਭਾਈ ਤਖ਼ਤ ਵਾਲਿਓ ਤੁਸੀਂ ਕਾਇਮ ਰਹੋ ਤੇ ਲੋਕਾਂ ਨੂੰ ਇੱਕ ਰਾਹ ਦਿਖਾਵੋ ਉਹ ਦਿਖਾਤਾ ਰਾਹ ਇਹਨਾਂ ਨੇ ਜਿਹੜੀ ਲੋਕਾਂ ਦੀ ਆਸਾ ਮਰੀ ਹੋਈ ਸੀ ਲੋਕਾਂ ਦੇ ਹੌਸਲੇ ਬੁਲੰਦ ਹੋਣਗੇ ਸਿੱਖੀ ਨੂੰ ਹੁਲਾਰਾ ਮਿਲੂਗਾ ਇਹਦੇ ਵਿੱਚੋਂ
ਬਹੁਤ ਬਹੁਤ ਧੰਨਵਾਦ ਜੀ ਆਪਾਂ ਲੈ ਲਈਏ ਇੱਕ ਬ੍ਰੇਕ ਲੈ ਲਈਏ ਮੇਰੇ ਕਮਰਸ਼ਲ ਰਹਿਣੇ ਓਕੇ ਜੀ ਓਕੇ ਇੱਕ ਲੈ ਲਈਏ ਨਿੱਕੀ ਜੀ ਬ੍ਰੇਕ
ਘਰ ਮਕਾਨ ਜਾਂ ਦੁਕਾਨ ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ ਕਾਬਿਲ ਤੇ ਇਮਾਨਦਾਰ ਸੇਲਜ਼ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ ਅੱਜ ਹੀ ਕਾਲ ਕਰੋ 905-915-8484 905-915-8484 ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ ਕਾਲ ਕਰੋ ਰਾਇਲ ਲੀਪਿਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ
ਓ ਬੱਲੇ ਬੱਲੇ ਬਾਈ ਇਹ ਤਾਂ ਕਮਾਲ ਕਰਤੀ ਏਡੀ ਵੱਡੀ ਸ਼ੋਪ ਬਣਾ ਲਈ
ਘਰ ਦਫ਼ਤਰ ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ ਸਰਵਲੋਕ ਕੰਸਟਰਕਸ਼ਨ
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ 410-841-0478 416-841-0478 ਸਰਵਲੋਕ ਕੰਸਟਰਕਸ਼ਨ
ਉਜੀ ਰੀਅਲ ਅਸਟੇਟ ਡੀਲ ਕਿਸੇ ਨੂੰ ਰਾਸ ਆਵੇ
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰੋਪਰਟੀ ਦੇ ਭਾਗ ਜਗਾਵੇ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟ ਖਰੀਦਣ ਜਾਂ ਵੇਚਣ ਲਈ
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ ਇੱਕੋ ਥਾਂ ਤੇ ਇੱਕੋ ਨਾਂ ਡੀਲ ਮੁੰਡੀ
ਕਾਲ ਕਰੋ 416-213-1313 416-213-1313
7895 Tranmere Drive 206 Mississauga ਡੇਲ ਮੁੰਡੀ ਰੀਅਲ ਸਟੇਟ ਐਕਸਪਰਟ
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ ਸਾਰੇ ਪਰਿਵਾਰ ਨੇ ਇਕੱਠਾ ਹੋਣਾ ਰੌਣਕਾਂ ਲੱਗਣੀਆਂ ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ
ਓਏ ਬੇਬੇ ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ 57 ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ 57 ਬੈਂਕੁਇਟ ਹਾਲ ਆਓ ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼ ਰਿਸੈਪਸ਼ਨਸ ਪ੍ਰੀ ਵੈਡਿੰਗ ਫੰਕਸ਼ਨਸ ਐਨੀਵਰਸਰੀਜ਼ ਬਰਥਡੇਜ਼ ਕਾਰਪੋਰੇਟ ਇਵੈਂਟਸ ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ ਸਪ੍ਰੈਂਜ਼ਾ ਬੈਂਕਵੇਟ ਹਾਲ 510 ਡੀਅਰਹਰਸਟ ਡਰਾਈਵ ਬ੍ਰੈਂਪਟਨ ਕਾਲ ਕਰੋ 905-793-3458 905-793-3458
ਰਾਜ ਕਾਰਪਟ ਫਲੋਰਿੰਗ ਦਾ ਫੋਨ ਨੰਬਰ ਨੋਟ ਕਰ ਲਓ 416-953-6233 ਜੇ ਤੁਸੀਂ ਰੈਜੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ ਕਾਰਪਟ ਕਰਾਉਣੀ ਹੈ ਹਾਰਡਵੁੱਡ ਫਲੋਰ ਲੱਗਦੀ ਵਾਈਨਲ ਪਲੈਂਕਸ ਲਾਉਣੀਆਂ ਨੇ ਰੋਲਰ ਸ਼ੇਡ ਲੈਣੇ ਤਾਂ ਰਾਜ ਕਾਰਪਟ ਐਂਡ ਫਲੋਰਿੰਗ 416-953-6233 ਤੇ ਸੰਪਰਕ ਕਰ ਲਿਓ ਹੁਣ ਸਮਾਂ ਆਪਣੇ ਕੋਲ ਤਕਰੀਬਨ ਮੁੱਕਦਾ ਅਸਲ ਚ ਕੀ ਹੈ ਕਿ ਜਦੋਂ ਇਹਨਾਂ ਦਾ ਰਾਜ ਸੀ ਨਾ ਉਦੋਂ ਤਾਂ ਇਹਨਾਂ ਦਾ ਤੋਤੀ ਸਰਪੰਚ ਹੀ ਨਹੀਂ ਮਾਨ ਬਾਕੀ ਇਹਨਾਂ ਸਾਰਿਆਂ ਨੇ ਹੀ ਲੱਲੀਆਂ ਲਾਈਆਂ ਚਲੋ ਹੁਣ ਇਹਦੇ ਨਾਲ ਇਹ ਆ ਕਿ ਜੋ ਜਿਸ ਢੰਗ ਦੇ ਹੁਣ ਹਾਲਾਤ ਬਣੇ ਨੇ ਔਰ ਸਾਰੇ ਜਿਹੜੇ ਉੱਥੇ ਦੇ ਸੇਵਾ ਕਰ ਰਹੇ ਨੇ ਬਾਕੀ ਦੇ ਹਾਲੇ ਬਾਕੀ ਤਖ਼ਤਾਂ ਦੇ ਉੱਪਰ ਕਿਉਂਕਿ 12 ਤਰੀਕ ਤੱਕ ਇਹਨਾਂ ਦੀ ਇਹ ਤਨਖਾਹ ਚੱਲਣੀ ਹੈ ਉਸ 12 ਤਰੀਕ ਤੋਂ ਬਾਅਦ ਦੇ ਵਿਚ ਫਿਰ ਇਹ 11,000 ਰੁਪਇਆ ਜਿਹੜਾ ਜੀ ਉਹ ਗੋਲਕ ਚ ਪਾ ਕੇ ਤੇ ਪ੍ਰਸ਼ਾਦ ਕਰਾ ਕੇ ਤੇ ਅਰਦਾਸ ਕਰਾਉਣਗੇ ਫਿਰ ਉਸ ਤੋਂ ਬਾਅਦ ਜਿਹੜੇ ਵਿਰੋਧੀ ਜਿਵੇਂ ਆਮ ਆਦਮੀ ਪਾਰਟੀ ਵਾਲੇ ਟਿਚਰਾਂ ਕਰ ਰਹੇ ਨੇ ਕਾਂਗਰਸੀ ਕਹਿੰਦੇ ਪਹਿਲਾਂ ਕਿਹਾ ਸੀ ਜੀ ਇਹਨਾਂ ਤੋਂ ਵਾਪਸ ਲੈਣਾ ਚਾਹੀਦਾ ਖਿਤਾਬ ਜੀ ਆ ਵੋ ਆ ਉਹਨਾਂ ਨੇ ਆਪਣੀਆਂ ਰੋਟੀਆਂ ਸੇਕਣੀਆਂ ਨੇ ਤੇ ਫਿਰ ਹੌਲੀ 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 ਇਹ ਉਹਨਾਂ ਦੇ ਜਵਾਬ ਦੇਣ ਲੱਗਣਗੇ ਔਰ ਦੂਜੇ ਪਾਸੇ ਮੈਨੂੰ ਲੱਗਦਾ ਵੀ ਇੱਕ ਧੜਾ ਜਿਹੜਾ ਅਕਾਲ ਤਖ਼ਤ ਦੀ ਸਰਵਉੱਚਤਾ ਦੀ ਪ੍ਰੋੜਤਾ ਕਰਦਾ ਰਿਹਾ ਪਰ ਇਸ ਮਾਮਲੇ ਦੇ ਵਿਚ ਉਹ ਜਥੇਦਾਰਾਂ ਦੀ ਆਲੋਚਨਾ ਕਰਦੇ ਜਾਣੇ ਅਣਜਾਣੇ ਕਨਸੈਪਟ ਨੂੰ ਢਾ ਲਾਉਣ ਦੀ ਕੋਸ਼ਿਸ਼ ਜ਼ਰੂਰ ਕਰਦਾ ਰਹੇਗਾ ਲੋਕਾਂ ਦੇ ਮਨ ਦੇ ਵਿਚ ਅਕਾਲ ਤਖ਼ਤ ਦੇ ਪ੍ਰਤੀ ਸ਼ੰਕੇ ਪੈਦਾ ਕਰਨ ਦੀ ਜ਼ਰੂਰ ਕੋਸ਼ਿਸ਼ ਕਰੇਗਾ ਸੋ ਸਾਧ ਲਾਣਾ ਜਿਹੜਾ ਜੀ ਉਹ ਆਪਣੀਆਂ ਕਰਤੂਤਾਂ ਤੋਂ ਸੁਧਰ ਨਹੀਂ ਸਕਦਾ ਔਰ ਉਨ੍ਹਾਂ ਨੇ ਇਹ ਕਵਾਇਤ ਜਿਹੜੀ ਹੈ ਜੀ ਉਹ ਜਾਰੀ ਰੱਖਣੀ ਹੀ ਰੱਖਣੀ ਆ ਬਾਬਾ ਕਰੇ ਵੀ ਇਹਦਾ ਨਾ ਹੋਵੇ ਪਰ ਨਹੀਂ ਜੇ ਇਸ ਕਟੜ ਨੂੰ ਰੱਸਾ ਚੱਬਣ ਦੀ ਆਦਤ ਹੋਵੇ ਉਨ੍ਹਾਂ ਨੇ ਰੱਸੇ ਨੂੰ ਮੂੰਹ ਮਾਰਨੋਂ ਨਹੀਂ ਹਟਣਾ ਭਾਵੇਂ ਉਹਨੂੰ ਜੋ ਮਰਜ਼ੀ ਗੰਦ ਮੰਦ ਲਗਾਵੇ ਘੱਟ ਵੱਧ ਬੋਲਿਆ ਗਿਆ, ਮਾਫ਼ੀ ਅਗਲੀ ਮੁਲਾਕਾਤ ਤੱਕ ਜੋ ਆ ਗਿਆ, ਰੱਬ ਰਾਖਾ।
ਤੇਰਾ ਰੁਤਬਾ ਘਟਦਾ ਜੇ ਹੱਸ ਕੇ ਬੁਲਾਵੇ ਕਿਧਰੇ, ਕਿਤੇ ਨੀ ਤੇਰਾ ਰੁਤਬਾ ਘਟਦਾ ਜੇ ਹੱਸ ਕੇ ਬੁਲਾਵੇ ਕਿਧਰੇ, ਕਿਤੇ ਨੀ ਸ਼ਾਨੋ ਸ਼ੌਕਤਾਂ ਜਾਂਦੀਆਂ ਮੁਹੱਬਤਾਂ ਜਤਾਲਵੇ ਕਿਧਰੇ, ਕਿਤੇ ਨੀ ਤੇਰਾ ਰੁਤਬਾ ਘਟਦਾ ਜੇ ਹੱਸ ਕੇ ਬੁਲਾਵੇ ਕਿਧਰੇ।